ਬਣ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਜਲ ਥਲ ਮਹੀਲ ਗੁਪਤੋ ਵਰਤੈ ਸ਼ਬਦੀ ਦੇਖ ਨਿਹਾਰੀ ਜੀਓ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਹਰ ਚਰਨ ਹਰ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਪਾਵੋ ਕਿਰਪਾ ਕਰ ਤਾਰੋ ਬੁਝਾਗਾ ਧੂਪ ਤੇ ਕਾਢ ਲੈਵੋ ਜਾਗਰ ਧੂਪ ਤੇ ਕਾਢ ਲੈਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਜਾਗਰ ਧੂਪ ਤੇ ਕਾਢ ਲੈਵੋ ਕਿਰਪਾ ਪ੍ਰਭ ਤਾਰੋ ਜਾਗਰ ਧੂਪ ਤੇ ਕਾਢ ਲੈਵੋ ਜਾਗੈ ਧੂਪ ਤੇ ਕਾਢ ਲੈਵੋ ਜਾਗੈ ਧੂਪ ਤੇ ਕਾਢ ਲੈਵੋ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ 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 ਦਾਸ ਆਪਣੇ ਕੋ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਜਣਾ ਦਾਸ ਆਪਣੇ ਕੋ ਨਾਮ ਦੇਵੋ ਦਾਸ ਆਪਣੇ ਕੋ ਨਾਮ ਦੇਵੋ
ਸੋ ਆਓ ਜੀ ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਤੋਂ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ, ਉਹ ਵੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਬੈਠੋ, ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ। ਬਿਲਕੁਲ ਇਕਾਗਰਤਾ ਬਣਾ ਕੇ ਬੈਠੋ। ਬੱਚੇ ਛੋਟੇ ਹਨ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਖੁਦ ਆਪਣੇ ਬੱਚਿਆਂ ਦਾ ਖਿਆਲ ਰੱਖੋ। ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਜੇ ਆਵਾਜ਼ ਆਵੇ ਸ਼ਬਦ ਵਿੱਚ ਧਾਰਨਾ ਵਿੱਚ ਬੋਲਣ ਦੀ ਆਵੇ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਫਿਰ ਸਭ ਭਾਈ ਬੋਲੋ। ਸਾਰੇ ਵੀਰ ਬੋਲਿਆ ਕਰੋ, ਫਿਰ ਭੈਣਾਂ ਵੀ। ਤੀਜੀ ਵਾਰੀ ਵਿੱਚ ਗੱਜ ਕੇ ਬੋਲਿਆ ਕਰੋ। ਸਾਰੇ ਵੀਰ ਰਲ ਮਿਲ ਕੇ ਪੜੋ। ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਚਿਮ ਚਿਮ ਅੰਮ੍ਰਿਤ ਧਾਰਾ, ਭੈਣਾਂ ਪੜੋ ਸਾਰੀਆਂ। ਟਿਮ ਟਿਮ ਵਾਹ ਬਈ ਵਾਹ। ਟਿਮ ਟਿਮ ਵਰਸੈ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਟਿਮ ਟਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਅੰਮ੍ਰਿਤ ਧਾਰਾ ਟਿਮ ਟਿਮ ਵਰਸੈ, ਅੰਮ੍ਰਿਤ ਧਾਰਾ ਟਿਮ ਟਿਮ ਵਰਸੈ। ਟਿਮ ਟਿਮ ਵਰਸੈ, ਟਿਮ ਟਿਮ ਵਰਸੈ, ਟਿਮ ਟਿਮ ਵਰਸੈ, ਟਿਮ ਟਿਮ ਵਰਸੈ। ਟਿਮ ਟਿਮ ਵਰਸੈ, ਟਿਮ ਟਿਮ ਵਰਸੈ, ਟਿਮ ਟਿਮ ਵਰਸੈ, ਟਿਮ ਟਿਮ ਵਰਸੈ। ਟਿਮ ਟਿਮ ਵਰਸੈ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਟਿਮ ਟਿਮ ਵਰਸੈ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਸਭ ਕਿਛ ਕਰ ਮੈਂ ਬਾਹਰ ਨਹੀਂ ਬਾਹਰ ਟੁਲੈ ਸੋ ਪਰਮ ਭੁਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੋਏ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਜੀ ਸਾਰੀਆਂ ਭੈਣਾਂ ਜਿਮ ਜਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਸਾਰੀਆਂ ਭੈਣਾਂ ਬੋਲੋ ਮਾਈਕ ਉੱਪਰ ਨੂੰ ਕਰ ਦਿੱਤਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਵਰਸੈ ਅੰਮ੍ਰਿਤ ਧਾਰਾ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਜੀ ਅੰਮ੍ਰਿਤ ਧਾਰਾ ਜਿਮ 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 ਵਰਸੈ ਜੀ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸੁਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲ ਹੈ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜ ਨਾ ਹੋਈਐ ਜੋਲਾ ਜੀਓ ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਚਿਮ ਚਿਮ ਬੋਲੋ ਕਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਕਿਮ ਕਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਕਿਮ ਕਿਮ ਵਰਸੈ ਜੀ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਭਾਈ ਕਿਮ ਕਿਮ ਧਾਰਾ ਅੰਮ੍ਰਿਤ ਧਾਰਾ ਕਿਮ ਕਿਮ ਵਰਸੈ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਪ੍ਰੋਗਰਾਮ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵਿਖੇ ਹੁੰਦਾ ਹੀ ਹੈ। ਮੈਂ ਹੋਵਾਂ ਚਾਹੇ ਇੱਥੇ ਨਾ ਹੋਵਾਂ, ਹਰ ਐਤਵਾਰ ਕੀਰਤਨ ਹੁੰਦਾ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ। ਸੋ ਕੁਛ ਪ੍ਰੇਮੀ ਪੱਕਾ ਹੀ ਐਤਵਾਰ ਆਉਂਦੇ ਹੀ ਆਉਂਦੇ ਨੇ, ਲਾਹਾ ਲੈਂਦੇ ਹੈ। ਕੁਛ ਉਦੋਂ ਹੀ ਆਉਂਦੇ ਨੇ ਜਦੋਂ ਮੈਂ ਹੋਵਾਂ, ਫਿਰ ਆ ਜਾਂਦੇ ਨੇ ਕੋਈ ਮਹੀਨੇ ਬਾਅਦ, ਕੋਈ ਦੋ ਮਹੀਨਿਆਂ ਬਾਅਦ, ਵਾਰੀ ਵਾਰੀ ਸਿਰ ਹਾਜ਼ਰੀਆਂ ਭਰਨ ਵਾਲੇ ਹਾਜ਼ਰੀ ਭਰਦੇ ਰਹਿੰਦੇ ਹਨ। ਕੋਈ ਨਾ ਕੋਈ ਬਚਨ ਗੁਰਬਾਣੀ ਦਾ, ਕੋਈ ਵਿਚਾਰ ਆਪਣੀ ਝੋਲੀ ਵਿੱਚ ਪਵਾ ਕੇ ਲੈ ਜਾਂਦੇ ਹੈ। ਬੀਜ ਝੋਲੀ ਵਿੱਚ ਪੈ ਗਿਆ, ਫਿਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਬੀਜਦੇ ਨੇ, ਮਨ ਹਾਲੀ ਬਣਾਉਂਦੇ ਨੇ, ਆਪਣੇ ਮਨ ਨੂੰ ਵਾਹੁਣ ਵਾਲਾ ਬਣਾਉਂਦੇ ਹੈ, ਹਾਲੀ ਬਣਾਉਂਦੇ ਹੈ, ਮਨ ਹਾਲੀ ਕਿਰਸਾਣੀ ਕਰਨੀ, ਮਸ਼ੱਕਤ ਦੀ ਕਰਨੀ ਦੀ ਕਿਸਾਨੀ ਕਰਦੇ ਹੈ। ਸ਼ਰਮ ਪਾਣੀ ਤਨ ਖੇਤ, ਫਿਰ ਹਾਰਡ ਵਰਕ ਦੀ ਉਹਦੇ ਉੱਤੇ ਪਾਣੀ ਹੁੰਦਾ ਹੈ, ਸ਼ਰਮ ਕਹੀਏ ਮਿਹਨਤ, ਮਿਹਨਤ ਕਰ ਮਿਹਨਤ ਰੂਪੀ ਪਾਣੀ ਪਾਉਂਦੇ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ ਨਾਮ ਬੀਜ। ਆ ਜਿਹੜਾ ਗਿਆਨ ਸੁਣਿਆ ਹੁੰਦਾ ਉਹ ਬੀਜ ਰੂਪ ਹੁੰਦਾ ਹੈ, ਸੰਤੋਖ ਦਾ ਉੱਤੇ ਸੁਹਾਗਾ ਲੱਗ ਜਾਂਦਾ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਫਿਰ ਆਕੜ ਨਾ ਕਰੀ, ਮਾਨ ਨਾ ਕਰੀ, ਮੈਨੂੰ ਬੜੀ ਸਮਝ ਹੈ, ਮੈਨੂੰ ਬੜੀ ਸੋਝੀ ਹੈ, ਮੈਨੂੰ ਬੜੀ ਨੌਲੇਜ ਹੈ। ਜੇ ਬੀਜ ਲਏਗਾ ਫਸਲ ਹਰੀ ਭਰੀ ਹੋ ਜਾਏਗੀ, ਤੇਰੇ ਦੱਸਣ ਤੋਂ ਤੇਰੇ ਬੋਲਣ ਤੋਂ ਬਿਨਾਂ ਹੀ ਤੇਰਾ ਪਤਾ ਲੱਗ ਜਾਣਾ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਗਿਆਨ ਬੀਜਿਆ ਹੋਵੇ ਉਹਨਾਂ ਦਾ ਬੋਲਣਾ, ਉਹਨਾਂ ਦਾ ਚੱਲਣਾ, ਉਹਨਾਂ ਦਾ ਵਿਵਹਾਰ, ਹਰ ਚੀਜ਼ ਬਦਲ ਜਾਂਦੀ। ਜੇ ਜ਼ਿੰਦਗੀ ਵਿੱਚ ਗਿਆਨ ਰੂਪੀ ਬੀਜ ਬੀਜਿਆ ਹੋਵੇ ਉਹਦੀ ਫਸਲ ਬੜੀ ਪਿਆਰੀ ਹੁੰਦੀ। ਕਿਸੇ ਬੰਦੇ ਦਾ ਮਨ ਬਹੁਤ ਸ਼ਾਂਤ ਹੋਵੇ, ਉਹ ਤੁਹਾਨੂੰ ਫੀਲ ਹੋ ਜਾਂਦਾ। ਕਿਸੇ ਬੰਦੇ ਦਾ ਮਨ ਅਸ਼ਾਂਤ ਹੋਵੇ, ਭਟਕਿਆ ਹੋਇਆ ਹੋਵੇ, ਇਰੀਟੇਟ ਹੋਵੇ, ਫਰਸਟ੍ਰੇਟ ਹੋਵੇ, ਖਿਲਰਿਆ ਹੋਇਆ ਹੋਵੇ, ਮਨ ਵਿੱਚ ਬਹੁਤ ਖਲਾਰਾ ਪਿਆ ਹੋਵੇ, ਉਹਦੀ ਵੀ ਕਿਤੇ ਨਾ ਕਿਤੇ ਫੀਲ ਹੋ ਜਾਂਦੀ ਹੈ, ਮਹਿਸੂਸ ਹੋ ਜਾਂਦਾ। ਸੋ ਜੇ ਗਿਆਨ ਦਾ ਬੀਜ ਆਪਣੀ ਜ਼ਿੰਦਗੀ ਵਿੱਚ ਬੀਜਾਂਗੇ, ਜੋ ਅਸੀਂ ਗੁਰੂ ਸਾਹਿਬ ਤੋਂ ਸੁਣੀਦਾ ਹੈ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹਿਕ ਪੈਦਾ ਹੋ ਜਾਏਗੀ, ਇੱਕ ਰਸ ਪੈਦਾ ਹੋ ਜਾਏਗਾ, ਇੱਕ ਆਨੰਦ ਪੈਦਾ ਹੋ ਜਾਏਗਾ। ਜਿਵੇਂ ਕਈਆਂ ਨੂੰ ਐਸਿਡ ਬਣਿਆ ਹੋਏਗਾ ਕਦੇ ਜ਼ਿੰਦਗੀ 'ਚ, ਅੱਜ ਕੱਲ ਬਹੁਤ ਲੋਕ ਐਸਿਡ ਦੇ ਪੇਸ਼ੈਂਟ ਹਨ ਜਿਨ੍ਹਾਂ ਨੂੰ ਤੇਜ਼ਾਬ ਬਣਦਾ ਰਹਿੰਦਾ। ਇਹ ਐਸਿਡ ਇਹ ਤੇਜ਼ਾਬ ਇੱਦਾਂ ਦਾ ਹੁੰਦਾ ਹੈ ਕਿ ਬੰਦੇ ਨੂੰ ਅੰਦਰ ਅੰਦਰ ਸਾੜੀ ਜੇ ਜਾਂਦਾ ਉਹਦੀ ਛਾਤੀ ਦੇ ਕੋਲ ਇੱਦਾਂ ਲੱਗਦਾ ਜਿਵੇਂ ਕੁਝ ਸੜਦਾ ਹੁੰਦਾ। ਕੋਈ ਬਹਿਆ ਖਾਣਾ ਖਾ ਲੈਣ, ਰਾਤ ਦਾ ਖਾ ਲੈਣ, ਕਈ ਦਿਨਾਂ ਦਾ ਬਹਿਆ ਖਾਣਾ ਖਾ ਲੈਣ, ਬਈ ਰੋਟੀ ਖਾ ਲੈਣ। ਅੱਜ ਕੱਲ੍ਹ ਪੁਰਾਣੇ ਲੋਕ ਨਹੀਂ ਹਨ, ਪੁਰਾਣਿਆਂ ਦਾ ਇਮਿਊਨ ਸਿਸਟਮ ਉਹਦਾ ਬੜਾ ਫਰਕ ਹੁੰਦਾ ਸੀ, ਪਰ ਅੱਜ ਕੱਲ੍ਹ ਬੜੀ ਛੇਤੀ ਜੇ ਫੂਡ ਮਾੜਾ ਜਿਹਾ ਵੀ ਇੱਧਰ ਉੱਧਰ ਖਾਧਾ ਜਾਵੇ ਖਾਣਾ, ਤੇ ਨਾਲ ਹੀ ਸਾਡੇ ਐਸਿਡ ਬਣ ਜਾਂਦਾ, ਲੋਕਾਂ ਦੇ ਤੇਜ਼ਾਬ ਬਣ ਜਾਂਦਾ। ਐਸਿਡ ਜਿਹੜਾ ਬੰਦੇ ਨੂੰ ਅੰਦਰ ਅੰਦਰ ਸਾੜੀ ਜਾਂਦਾ ਚੁਭੀ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਅੰਦਰ ਗੁੱਸਾ ਹੁੰਦਾ ਹੈ, ਜੈਲਸ ਹੁੰਦੀ ਹੈ, ਸਾੜਾ ਹੁੰਦਾ ਹੈ। ਇਹ ਚੀਜ਼ਾਂ ਕਿਸੇ ਨੂੰ ਸਾੜਨ ਭਾਵੇਂ ਨਾ ਸਾੜਨ, ਪਰ ਸਾਨੂੰ ਅੰਦਰੇ ਅੰਦਰ ਸਾੜੀ ਜਾਂਦੀਆਂ। ਹੁਣ ਕਿਸੇ ਦੇ ਕੱਪੜੇ ਵਧੀਆ ਪਾਏ ਆ ਤੇ ਪਾਏ ਹੈ, ਕਿਸੇ ਦਾ ਜੁੱਤਾ ਵਧੀਆ ਹੈ ਤੇ ਹੈ, ਸਾਡੇ ਅੰਦਰ ਉਹਨੂੰ ਵੇਖ ਕੇ ਅੰਦਰ ਉਹਨੇ ਚੀਜ਼ ਨੇ ਸਾੜੀ ਜਾਣਾ। ਉਹ ਅੰਦਰ ਇੱਕ ਚੁਭੀ ਜਾਂਦਾ ਬੰਦਾ। ਉੱਥੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ, ਆਪਣੇ ਆਪ ਦੀ ਪ੍ਰੋਗਰਾਮਿੰਗ ਕਰਨੀ ਪੈਣੀ ਹੈ, ਆਪਣੇ ਆਪ ਦੇ ਉੱਤੇ ਕੰਮ ਕਰਨਾ ਪੈਣਾ ਹੈ, ਆਪਣੇ ਆਪ ਨੂੰ ਕੁਝ ਮੈਸੇਜ ਦੇਣੇ ਪੈਣਗੇ, ਜਿਸ ਕਰਕੇ ਉਹ ਫਰਸਟ੍ਰੇਸ਼ਨ ਜਿਹੜੀ ਹੋਈ ਹੈ, ਫਰਸਟ੍ਰੇਟ ਹੋਣਾ, ਆਪਾਂ ਇਹਨੂੰ ਕਹਿੰਦੇ ਹਾਂ ਵਿਆਕੁਲ ਹੋਣਾ। ਬੰਦਾ ਬੜਾ ਵਿਆਕੁਲ ਹੈ। ਉਹ ਕਿਉਂ ਹੋਇਆ? ਕਿਉਂਕਿ ਉਹਦਾ ਬੀਜ ਗਲਤ ਹੈ। ਮੈਂ ਫਿਰ ਧਿਆਨ ਨਾਲ ਸਮਝਾਉਂਦਾ, ਜ਼ਰਾ ਇਹਦੇ 'ਤੇ ਇਕਾਗਰਤਾ ਨਾਲ ਸੁਣੋ, ਧਿਆਨ ਦੇ ਕੇ ਸੁਣੋ ਮੇਰੀ ਗੱਲ। ਵੇਖੋ, ਸੜਦਾ ਹੈ ਬੰਦਾ, ਕਿਸੇ ਨਾਲ ਜੈਲਸ ਹੋਈ, ਕਿਸੇ ਵੱਲ ਵੇਖ ਕੇ ਸਾੜਾ ਜਿਹਾ ਹੋਇਆ, ਅੰਦਰੇ ਅੰਦਰ ਸੜੀ ਜਾਂਦਾ, ਦੁਖੀ ਜਾਂਦਾ। ਇਹਨੂੰ ਕਹਿੰਦੇ ਨੇ ਵਿਆਕੁਲ ਹੋਣਾ, ਇਹਨੂੰ ਕਹਿੰਦੇ ਨੇ ਸਜ਼ਾ, ਇਹਨੂੰ ਕਹਿੰਦੇ ਨੇ ਨਰਕ। ਮਾੜਾ ਸੋਚਣ ਦੀ ਸਜ਼ਾ, ਮਾੜਾ ਸੋਚਣ ਦੀ ਸਜ਼ਾ ਕੀ ਹੁੰਦੀ ਹੈ? ਵਿਆਕੁਲ ਹੋਣਾ, ਤੜਫੀ ਜਾ, ਧੜਕਣ ਤੇਜ਼ ਹੋਈ ਹੋਈ ਹੈ, ਸਾਹ ਤੇਜ਼ ਹੋਇਆ ਹੋਇਆ, ਅੰਦਰੇ ਅੰਦਰ ਸੜੀ ਜਾਂਦਾ ਹੈ, ਇਹ ਸਜ਼ਾ ਹੈ। ਸਜ਼ਾ ਕਾਹਦੀ ਹੈ? ਜੈਲਸ ਕਰਨ ਦੀ, ਈਰਖਾ ਕਰਨ ਦੀ, ਸਾੜਾ ਕਰਨ ਦੀ। ਅਗਲਾ ਤੇ ਸਾਡੇ ਕੋਲੋਂ ਲੰਘ ਗਿਆ, ਅਗਲਾ ਤੇ ਗੱਡੀ 'ਚ ਲੰਘ ਗਿਆ, ਅਗਲੇ ਦੇ ਤੇ ਜੁੱਤੇ ਸੋਹਣੇ ਨੇ, ਅਗਲੇ ਦੇ ਤੇ ਕੱਪੜੇ ਸੋਹਣੇ ਨੇ, ਅਗਲੇ ਦਾ ਤੇ ਘਰ ਸੋਹਣਾ, ਅਗਲਾ ਆਪਣੇ ਘਰ ਪਿਆ, ਪਰ ਸਾਨੂੰ ਮਾੜਾ ਸੋਚਣ ਦੀ ਸਜ਼ਾ ਇਹ ਮਿਲੀ, ਅਸੀਂ ਫਰਸਟ੍ਰੇਟ ਹੋ ਗਏ, ਅਸੀਂ ਇਰੀਟੇਟ ਰਹਿਣ ਲੱਗ ਪਏ, ਸਾਡੇ ਅੰਦਰ ਇੱਕ ਸਾੜਾ ਜਿਹਾ ਹੋ ਗਿਆ, ਉਹ ਸਾਡੀ ਸਜ਼ਾ ਹੈ। ਕੁਦਰਤ ਦਾ ਜਿਹੜਾ ਕਾਨੂੰਨ ਹੈ, ਲਾਅ ਆਫ ਨੇਚਰ ਹੈ, ਵਿਧੀ ਦਾ ਜਿਹੜਾ ਵਿਧਾਨ ਹੈ, ਜਿਹੜਾ ਸੱਚਾ ਧਰਮ ਹੈ ਸਾਡੇ ਸਾਰਿਆਂ ਲਈ, ਜਿਹੜਾ ਇੱਕ ਹੈ, ਉਹਦੇ ਮੁਤਾਬਕ ਜਿਹੜਾ ਬੰਦਾ ਵੀ ਸਾੜਾ ਕਰੇਗਾ ਉਹਨੂੰ ਸਜ਼ਾ ਮਿਲੇਗੀ, ਜਿਹੜਾ ਬੰਦਾ ਜੈਲਸ ਕਰੇਗਾ ਉਹਨੂੰ ਸਜ਼ਾ ਮਿਲੇਗੀ, ਜਿਹੜਾ ਬੰਦਾ ਅੰਦਰ ਗੁੱਸਾ ਹੰਡਾਵੇਗਾ ਉਹਨੂੰ ਸਜ਼ਾ ਮਿਲੇਗੀ। ਚਾਹੇ ਉਹ ਮੈਂ ਹੋਵਾਂ, ਚਾਹੇ ਉਹ ਤੁਸੀਂ ਹੋਵੋ, ਚਾਹੇ ਕੋਈ ਬੀਬੀ ਹੈ, ਜਿਵੇਂ ਕੁਦਰਤ ਦਾ ਕਾਨੂੰਨ ਹੈ ਨਾ। ਵੇਖੋ, ਮੈਂ ਜਿਮ ਕਰਾਂਗਾ, ਮੈਂ ਫਿੱਟ ਹੋਵਾਂਗਾ, ਤੁਸੀਂ ਜਿਮ ਕਰੋਗੇ, ਤੁਸੀਂ ਫਿੱਟ ਹੋਵੋਗੇ, ਤੁਸੀਂ ਗਲਤ ਖਾਓਗੇ, ਤੁਸੀਂ ਬਿਮਾਰ ਹੋਵੋਗੇ, ਮੈਂ ਗਲਤ ਖਾਵਾਂਗਾ, ਮੈਂ ਬਿਮਾਰ ਹੋਵਾਂਗਾ। ਗੱਲ ਸਿੱਧੀ ਹੈ, ਕੁਦਰਤ ਦਾ ਕਾਨੂੰਨ ਬਾਹਰ ਵੀ ਇਦਾਂ ਹੀ ਕੰਮ ਕਰਦਾ ਤੇ ਬੰਦੇ ਦੇ ਅੰਦਰ ਵੀ ਇਦਾਂ ਹੀ ਕੰਮ ਕਰਦਾ। ਜਿਹੜੀ ਪ੍ਰਕਿਰਤੀ ਹੈ, ਜਿਹੜਾ ਕੁਦਰਤ ਦਾ ਵਿਧਾਨ ਹੈ, ਉਹ ਬੰਦੇ ਦੇ ਅੰਦਰ ਕੰਮ ਇਦਾਂ ਕਰਦਾ। ਗਲਤ ਸੋਚਿਆ, ਵਿਆਕੁਲ ਹੋਇਆ, ਫਰਸਟ੍ਰੇਟ ਹੋਇਆ, ਇਰੀਟੇਟ ਹੋਇਆ, ਮਾੜਾ ਸੋਚਦਾ, ਪਰੇਸ਼ਾਨ ਹੁੰਦਾ। ਠੀਕ ਹੈ, ਮੰਨ ਕੇ ਚੱਲੋ ਹੁਣ ਤੁਸੀਂ ਇੱਥੇ ਬੈਠੇ, ਬੰਦੇ ਦਾ ਮਨ ਬੈਠੇ ਬੈਠੇ ਦਾ ਫਰਸਟ੍ਰੇਟ ਹੋਈ ਜਾਵੇ ਵੀ ਯਾਰ ਕਦੋਂ ਭੋਗ ਪੈਣਾ, ਕਦੋਂ ਸਮਾਪਤੀ ਹੋਣੀ ਹੈ, ਕਦੋਂ ਚੱਲਣਾ, ਕਦੋਂ ਸਮਾਪਤੀ ਹੋਣੀ ਹੈ, ਛੇਤੀ ਚੱਲੀਏ, ਇਹ ਕੀ ਹੈ? ਫਰਸਟ੍ਰੇਟ ਹੋਇਆ ਹੋਇਆ। ਸੋਚੀ ਜਾਂਦਾ ਫਰਸਟ੍ਰੇਟ ਹੋਈ ਜਾਂਦਾ ਫਰਸਟ੍ਰੇਟ ਹੋਈ ਜਾਂਦਾ ਫਰਸਟ੍ਰੇਟ ਹੋਈ ਜਾਂਦਾ ਵਿਆਕੁਲ ਹੋਈ ਜਾਂਦਾ ਤੜਫੀ ਜਾਂਦਾ ਬੈਠਾ ਕਦੋਂ ਭੋਗ ਪੈਣਾ ਕਦੋਂ ਜਾਣਾ ਕਦੋਂ ਪੈਣਾ ਕਾਲ ਪੈ ਰਹੀ ਮਨ ਨੂੰ ਕਾਲ ਪੈ ਰਹੀ ਇਹ ਜਿਹੜੀ ਕਾਲ ਪੈਂਦੀ ਹੈ ਫਰਸਟ੍ਰੇਸ਼ਨ ਹੈ ਜਿਹੜੀ ਇਹ ਸਜ਼ਾ ਹੈ ਕਿਸ ਗੱਲ ਦੀ ਸਜ਼ਾ ਹੈ ਜਿਹੜਾ ਭੈੜਾ ਖਿਆਲ ਅੰਦਰ ਪੈਦਾ ਹੋਏ ਹੋਏ ਨੇ ਹੁਣ ਖਿਆਲ ਬਦਲੋ ਤੇ ਜਿਹੜੀ ਤੁਹਾਡੀ ਸਜ਼ਾ ਹੈ ਜਿਹੜਾ ਸਰਾਫ ਹੈ ਉਹ ਵਰ ਵਿੱਚ ਬਦਲ ਜਾਂਦਾ ਇੱਕ ਸੈਕਿੰਡ ਵਿੱਚ ਵੇਖੋ ਆਪਾਂ ਸੋਚਿਆ ਵੀ ਚੱਲ ਯਾਰ ਆਪਾਂ ਕਿੱਥੇ ਬੈਠੇ ਹਾਂ ਸਤਿਗੁਰ ਦੇ ਦਰਬਾਰ ਵਿੱਚ ਕੋਈ ਚੰਗਾ ਸੁਣਨ ਵਾਸਤੇ ਮਿਲ ਰਿਹਾ ਕੋਈ ਚੰਗੀ ਗੱਲ ਸਮਝ ਆਏਗੀ ਕੁਝ ਮੇਰੇ ਪੱਲੇ ਪਵੇਗਾ ਮੈਂ ਆਪਣੀ ਜ਼ਿੰਦਗੀ ਵਿੱਚ ਚੇਂਜ ਕਰਾਂਗਾ ਹੁਣ ਆਪਣੀ ਸੋਚ ਬਦਲ ਲਈ ਤੇ ਜਿਹੜੀ ਸਜ਼ਾ ਮਿਲ ਰਹੀ ਸੀ ਉਹ ਖਤਮ ਹੁਣ ਉਹੀ ਚੀਜ਼ ਵਧੀਆ ਲੱਗਣ ਲੱਗ ਗਈ ਉਹੀ ਚੀਜ਼ ਚੰਗੀ ਲੱਗਣ ਲੱਗ ਗਈ ਮਾੜਾ ਜਿਹਾ ਇੱਕ ਸੋਚ ਬਦਲਣੀ ਪੈਂਦੀ ਹੈ ਚੈਨਲ ਬਦਲਣਾ ਪੈਂਦਾ ਜਿਵੇਂ ਆਪਾਂ ਘਰਾਂ ਦੇ ਵਿੱਚ ਵੇਖਦੇ ਹਾਂ ਨਾ ਕਿ ਸਾਡੇ ਘਰ 'ਚ ਟੀਵੀ ਹੈ ਅਸੀਂ ਆਹ ਨਹੀਂ ਵੇਖਣਾ ਦੂਜਾ ਚੈਨਲ ਚਲਾ ਲਓ ਤੀਜਾ ਚੈਨਲ ਚਲਾ ਲਓ ਚੌਥਾ ਚੈਨਲ ਚਲਾ ਲਓ ਆਪਣੇ ਮਾਈਂਡ ਦਾ ਚੈਨਲ ਚੇਂਜ ਕਰਨ ਦੀ ਜਾਚ ਕਿਸੇ ਕਿਸੇ ਨੂੰ ਹੁੰਦੀ ਚੈਨਲ ਚੇਂਜ ਕਰੀਦਾ ਇੱਥੇ ਰਿਮੋਟ ਬਦਲਿਆ ਨਹੀਂ ਟੀਵੀ ਵਿੱਚ ਚੇਂਜ ਸਾਹਮਣੇ ਪਿਕਚਰ ਬਦਲ ਜਾਂਦੀ ਹੈ ਰਿਮੋਟ ਸਾਡੇ ਹੱਥ 'ਚ ਹੈ ਟੀਵੀ ਉਹ ਦੂਰ ਹੈ ਉਹ ਸਾਰੀ ਪਿਕਚਰ ਹੀ ਬਦਲ ਗਈ ਜਦੋਂ ਅਸੀਂ ਰਿਮੋਟ ਤੋਂ ਬਟਨ ਨੱਪਤਾ ਇਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਜਦੋਂ ਰਿਮੋਟ ਬਦਲਿਆ ਇੱਥੇ ਬਟਨ ਨੱਪਿਆ ਮਾਈਂਡ 'ਚ ਸੋਚਿਆ ਸੋਚ ਬਦਲ ਲਈ ਇੱਕਦਮ ਸੋਚ ਬਦਲ ਲਈ ਇੱਕਦਮ ਸੋਚ ਬਦਲ ਲਈ ਹੁਣ ਇੱਕ ਮੈਨੂੰ ਮੈਂ ਫਿਰ ਤੁਹਾਨੂੰ ਸਮਝਾਉਂਦਾ ਮੇਰੇ ਦੇ ਵਿੱਚ ਗੁੱਸਾ ਚੜ ਗਿਆ ਵੀ ਆਹ ਬੰਦਾ ਯਾਰ ਬੇਟਾਇਮਾ ਆ ਗਿਆ ਲੈ ਦੱਸ ਸਮਝ ਆਈ ਉਹ ਬੰਦਾ ਮੇਰੇ ਸਾਹਮਣੇ ਬੈਠਾ ਹੈ ਮੇਰੀ ਮੈਨੂੰ ਕਾਲ ਹੈ ਮੈਂ ਜਾਣਾ ਕਿਤੇ ਹੁਣ ਮੈਨੂੰ ਇਹ ਲੱਗੀ ਜਾਂਦਾ ਵੀ ਇਹ ਟਾਈਮ ਲੈ ਕੇ ਆ ਜਾਂਦਾ ਇਹ ਪੁੱਛ ਕੇ ਆ ਜਾਂਦਾ ਮੇਰੇ ਅੰਦਰ ਖਿਝ ਪੈਦਾ ਹੋਈ ਜਾਂਦੀ ਹੈ ਮੇਰੇ ਅੰਦਰ ਫਰਸਟ੍ਰੇਸ਼ਨ ਹੋ ਰਹੀ ਹੈ ਇੱਧਰ ਸੁਣੋ ਮੇਰੇ ਅੰਦਰ ਖਿਝ ਪੈਦਾ ਹੋ ਗਈ ਮੈਂ ਸੋਚੀ ਜਾਂਦਾ ਇਹ ਬੰਦਾ ਆਇਆ ਇਹ ਟਾਈਮ ਲੈ ਕੇ ਆ ਜਾਂਦਾ ਇਹ ਬਿਨਾਂ ਪੁੱਛੇ ਤੋਂ ਹੀ ਆ ਗਿਆ ਮੈਂ ਫਰਸਟ੍ਰੇਟ ਹੋਈ ਜਾਂਦਾ ਮੇਰੇ ਕਿੰਨਾ ਟਾਈਮ ਲੰਘ ਗਿਆ ਅੱਧਾ ਘੰਟਾ ਉਹ ਮੇਰੇ ਪਰੇ ਬੈਠਾ ਰਿਹਾ ਮੇਰੇ ਦਿਮਾਗ 'ਚ ਉਹੀ ਘੁੰਮੀ ਗਿਆ ਫਰਸਟ੍ਰੇਟ ਹੋਈ ਗਿਆ ਹੁਣ ਮੈਨੂੰ ਕੀ ਕਰਨਾ ਪੈਣਾ ਭਲਾ ਮੈਨੂੰ ਆਪਣੇ ਮਾਈਂਡ ਦਾ ਚੈਨਲ ਚੇਂਜ ਕਰਨਾ ਪੈਣਾ ਮੈਨੂੰ ਪਤਾ ਆਪਣੇ ਆਪ ਨੂੰ ਸਮਝਾਉਣਾ ਪੈਣਾ ਉਹਦੇ ਵਿੱਚ ਦੋ ਚਾਰ ਬੂੰਦਾਂ ਮਿੱਠੇ ਦੀਆਂ ਮਤਲਬ ਪਿਆਰ ਦੀਆਂ ਪਾਉਣੀਆਂ ਪੈਣਗੀਆਂ ਜਿਹੜਾ ਅੰਦਰ ਮੇਰੇ ਬਣੀ ਜਾਂਦਾ ਸਾਰਾ ਕੁਝ ਉਹਦੇ ਥੋੜਾ ਜਿਹਾ ਮਿੱਠਾ ਪਾਉਣਾ ਪੈਣਾ ਉਹ 'ਚ ਥੋੜਾ ਪਿਆਰ ਪਾਉਣਾ ਪੈਣਾ ਮੈਨੂੰ ਸੋਚਣਾ ਪੈਣਾ ਵੀ ਇਹ ਬੰਦਾ ਕੌਣ ਹੈ ਐਡੀ ਦੂਰੋਂ ਆਇਆ ਐਵੇਂ ਕਿਹਦੇ ਕੋਲ ਟਾਈਮ ਹੁੰਦਾ ਜੇ ਆਇਆ ਤੇ ਕਿਸੇ ਗੱਲ ਕਰਕੇ ਆਇਆ ਆਇਆ ਤੇ ਪਿਆਰ ਕਰਕੇ ਆਇਆ ਆਇਆ ਤੇ ਐਡੀ ਦੂਰੋਂ ਕੌਣ ਆਉਂਦਾ ਚੱਲ ਕੇ ਉਹ ਮਾੜਾ ਜਿਹਾ ਖਿਆਲ ਬਦਲਿਆ ਤੇ ਫਰਸਟ੍ਰੇਸ਼ਨ ਜਿਹੜੀ ਸੀ ਖਤਮ ਹੋ ਗਈ ਨਰਕ ਬਣਿਆ ਹੋਇਆ ਸੀ ਇੱਥੇ ਅੰਦਰ ਸੋਚ ਸੋਚ ਕੇ ਆਪ ਹੀ ਆਪਾਂ ਨਰਕ ਬਣਾਈ ਜਾਂਦੇ ਆਪ ਹੀ ਆਪਾਂ ਖਿਜੀ ਜਾਂਦੇ ਆਪ ਹੀ ਆਪਾਂ ਫਰਸਟ੍ਰੇਟ ਹੋਈ ਜਾਂਦੇ ਸੋਚ ਬਦਲ ਗਈ ਜਿਹੜੀ ਸਜ਼ਾ ਮਿਲ ਰਹੀ ਸੀ ਅੰਦਰ ਅੰਦਰ ਇਰੀਟੇਟ ਹੋ ਰਹੇ ਸੀ ਉਹ ਸਾਰਾ ਕੁਝ ਹੀ ਖਤਮ ਹੋ ਗਿਆ ਇਰੀਟੇਸ਼ਨ ਦਾ ਫਰਸਟ੍ਰੇਟ ਹੋਣ ਦਾ ਕਾਰਨ ਸੀ ਕਾਰਨ ਠੀਕ ਕਰ ਲਿਆ ਫਰਸਟ੍ਰੇਸ਼ਨ ਠੀਕ ਹੋ ਗਈ ਉਹਦੇ ਪਿੱਛੇ ਰੀਜਨ ਹੁੰਦਾ ਕੋਈ ਫਰਸਟ੍ਰੇਸ਼ਨ ਜਿਹੜੀ ਇਰੀਟੇਟ ਹੋ ਰਿਹਾ ਬੰਦਾ ਉਹਦੇ ਪਿੱਛੇ ਹਰ ਬੰਦੇ ਦੇ ਦੁਖੀ ਹੋਣ ਵਿੱਚ ਕੋਈ ਰੀਜਨ ਹੁੰਦਾ ਕੋਈ ਕਾਰਨ ਹੁੰਦਾ ਤੇ ਜਿਹੜਾ ਬੰਦਾ ਆਪਣੇ ਮਾਈਂਡ ਵਿੱਚ ਬੜੇ ਠਹਿਰਾਵ ਨਾਲ ਉਹਨਾਂ ਕਾਰਨਾਂ ਉੱਤੇ ਕੰਮ ਕਰਦਾ ਵੀ ਮੈਂ ਕਿਉਂ ਏਦਾਂ ਹਾਂ ਉਹ ਕਾਰਨ ਲੱਭਾਂ ਮੈਂ ਉਹ ਕਾਰਨ ਨੂੰ ਠੀਕ ਕਰ ਦਵਾਂ ਆਹ ਪ੍ਰੋਬਲਮ ਹੈ ਇਹ ਪ੍ਰੋਬਲਮ ਨੂੰ ਮੈਂ ਠੀਕ ਕਰ ਦਵਾਂ ਤੇ ਮੇਰਾ ਵਿਆਕੁਲ ਪੁਣਾ ਖਤਮ ਹੋ ਜਾਏਗਾ ਮੇਰਾ ਮਨ ਸ਼ਾਂਤ ਹੋ ਜਾਏਗਾ ਮੇਰੀ ਭਟਕਣਾ ਖਤਮ ਹੋ ਜਾਏਗੀ ਮੇਰਾ ਮਨ ਟਿਕ ਜਾਏਗਾ ਇਰੀਟੇਸ਼ਨ ਹੋ ਰਹੀ ਹੈ ਗੁੱਸਾ ਆ ਰਿਹਾ ਖਿਝ ਚੜ ਰਹੀ ਹੈ ਉਹ ਨਾਲ ਦੀ ਨਾਲ ਠੀਕ ਹੋ ਜਾਂਦੀ ਹੈ ਬੰਦੇ ਦੇ ਅੰਦਰ ਹੀ ਨਰਕ ਹੈ ਅੰਦਰ ਹੀ ਬੰਦੇ ਦੇ ਸਵਰਗ ਹੈ ਉਹ ਇੱਕ ਸੈਕਿੰਡ ਦੇ ਵਿੱਚ ਹੀ ਨਰਕ 'ਚ ਜਾ ਸਕਦਾ ਹੈ ਇੱਕ ਸੈਕਿੰਡ ਵਿੱਚ ਹੀ ਸਵਰਗ 'ਚ ਜਾ ਸਕਦਾ ਹੈ ਇੱਕ ਮਿੰਟ ਸੈਕਿੰਡ ਦੇ ਵਿੱਚ ਹੀ ਕਹਿ ਲਓ ਤੁਸੀਂ ਉਹਨੇ ਸੋਚ ਮਾੜੀ ਬਣਾਈ ਹੋਈ ਹੈ ਤੇ ਸਜ਼ਾ ਹੈ ਸੋਚ ਚੰਗੀ ਬਣਾ ਲਏਗੀ ਬਣਾ ਲਏਗਾ ਉਹੀ ਵਾਰ ਹੈ ਉਹੀ ਬਖਸ਼ਿਸ਼ ਹੈ ਉਹੀ ਕਿਰਪਾ ਹੈ ਨਿਜਮ ਨੂੰ ਸਮਝ ਕੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਨਿਜਮ ਨੂੰ ਸਮਝ ਕੇ ਬਖਸ਼ੀਸ਼ਾਂ ਲੈ ਰਹੇ ਨੇ, ਤੇ ਜਿਹੜੇ ਨਹੀਂ ਅਕਲ ਵਾਲੇ ਉਹ ਭਟਕਦੇ ਫਿਰਦੇ ਨੇ, ਭੌਂਦੇ ਫਿਰਦੇ ਨੇ, ਉਹ ਐਵੇਂ ਹੀ ਆਪਣੇ ਅੰਦਰ ਉਹਨਾਂ ਦੇ ਗਧੀ ਗੇੜ ਚੱਲੀ ਜਾਂਦਾ, ਘੁੰਮੀ ਜਾਂਦੀ ਹੈ ਸੂਈ ਚੱਕਰੀ, ਘੁੰਮੀ ਜਾਂਦੀ, ਫਾਲਤੂ ਸੋਚੀ ਜਾਣਾ, ਅਗਲੇ ਦੇ ਅੰਦਰ ਭਾਵੇਂ ਕੁਛ ਵੀ ਨਾ ਹੋਵੇ, ਅਸੀਂ ਸੋਚੀ ਜਾਣਾ ਇਹ ਮੇਰੇ ਵੇਖ ਮੇਰੇ ਕੰਨੀ ਸੜਦਾ, ਇਹ ਮੇਰੇ ਕੰਨੀ ਵੇਖ ਮੇਰੇ ਬਾਰੇ ਆਹ ਸੋਚਦਾ, ਇਹ ਮੇਰੇ ਬਾਰੇ ਆਹ ਸੋਚਦਾ, ਆਪ ਹੀ ਬੰਦਾ ਇਰੀਟੇਟ ਹੋ ਹੀ ਜਾਂਦਾ, ਅੰਦਰੇ ਅੰਦਰ ਚੁਭੀ ਜਾਂਦੇ ਉਹ ਖਿਆਲ, ਹਾਲਾਂਕਿ ਉਹਦੇ ਭਾਵੇਂ ਚਿੱਤ ਚੇਤਾ ਵੀ ਨਾ ਹੋਵੇ, ਦੂਜਾ ਬੰਦਾ ਆਰਾਮ ਨਾਲ ਬੈਠਾ ਹੋਵੇ, ਸਾਡੇ ਆਪਣੇ ਮਨ ਵਿੱਚ ਹੀ ਇਦਾਂ ਦੇ ਖਿਆਲ ਆਈ ਜਾਂਦੇ ਆ। ਸੋ ਮਾੜੇ ਖਿਆਲਾਤ ਬੰਦੇ ਲਈ ਜ਼ਿੰਦਗੀ ਲਈ ਨਰਕ ਹਨ, ਮਾੜੇ ਖਿਆਲਾਤ ਨਰਕ ਹਨ, ਤੇ ਚੰਗੇ ਖਿਆਲਾਤ ਬੰਦੇ ਦੇ ਹੀ ਸਵਰਗ ਹਨ। ਚੰਗੇ ਖਿਆਲਾਂ ਵਾਲਾ ਬੰਦਾ ਸ਼ਾਂਤ ਹੈ, ਸੁਖੀ ਹੈ, ਆਨੰਦ ਵਿੱਚ ਹੈ, ਖੇੜੇ ਵਿੱਚ ਹੈ। ਮਾੜੇ ਖਿਆਲਾਂ ਵਾਲਾ ਬੰਦਾ ਦੁਖੀ ਹੈ, ਅਸ਼ਾਂਤ ਹੈ, ਪਰੇਸ਼ਾਨ ਹੈ। ਬਾਹਰ ਕੰਮ ਕਰਨ ਦੀ ਲੋੜ ਨਹੀਂ, ਬੰਦੇ ਨੂੰ ਆਪਣੇ ਅੰਦਰ ਕੰਮ ਕਰਨ ਦੀ ਲੋੜ ਹੈ। ਤੇ ਜੇ ਆਪਣੇ ਸੁਭਾਅ ਤੇ ਕੰਮ ਕਰੇ, ਆਪਣੀਆਂ ਆਦਤਾਂ ਤੇ ਕੰਮ ਕਰੇ, ਆਪਣੇ ਥੌਟ ਤੇ ਕੰਮ ਕਰੇ ਵੀ ਮੇਰਾ ਥੌਟ ਪ੍ਰੋਸੈਸ ਹੈ ਕੀ ਹੈ, ਮੇਰੇ ਅੰਦਰ ਖਿਆਲ ਕਿੱਦਾਂ ਦੇ ਚੱਲਦੇ ਹੈ, ਤੇ ਨਾਲ ਹੀ ਆਪਾਂ ਉਹਦੇ ਤੇ ਕੰਮ ਕਰਨਾ, ਨਾਲ ਹੀ ਸਵਰਗ ਬਣ ਜਾਣਾ। ਇਸੇ ਕਰਕੇ ਪੰਚਮ ਪਾਤਸ਼ਾਹ ਨੇ ਆ ਸ਼ਬਦ ਵਿੱਚ ਕਿਹਾ, ਸਭ ਕਿਛੁ ਘਰ ਮੈਂ ਬਾਹਰ ਨਹੀਂ। ਆ ਸ਼ਬਦ ਇੱਕ ਵਾਰ ਸੁਣ ਲੈਂਦੇ ਹਾਂ, ਪੰਚਮ ਪਾਤਸ਼ਾਹ ਦਾ ਸ਼ਬਦ ਹੈ,
ਸਭ ਕਿਛੁ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਪਰਮ ਬੁਲਾਹੀ।
ਸਭ ਕਿਛੁ ਘਰ ਮੈਂ ਹੈ, ਸਭ ਕਿਛੁ ਘਰ ਮੈਂ ਹੈ, ਬਾਹਰ ਬਾਹਰ ਕੁਛ ਨਹੀਂ ਬੰਦੇ ਦੇ ਘਰ ਚ ਸਭ ਕੁਛ, ਤੇ ਘਰ ਇੱਟਾਂ ਪੱਥਰਾਂ ਵਾਲੇ ਨੂੰ ਨਹੀਂ ਕਹਿੰਦੇ, ਆਹ ਘਰ ਜੀ ਆਹ ਘਰ ਹੈ, ਆਹ ਦਿਮਾਗ ਚ ਜਿਹੜਾ ਤੇਰੇ ਅੰਦਰ ਗੰਦ ਪਾਈ ਬੈਠਾ, ਇਹ ਘਰ ਨੂੰ ਸਾਫ਼ ਕਰ, ਇੱਥੇ ਠੀਕ ਕਰ, ਇਹਨੂੰ ਠੀਕ ਕਰ, ਬ੍ਰੇਨ। ਬਾਹਰਲਾ ਘਰ ਕਦੇ ਵੀ ਸਾਫ਼ ਸ਼ਾਂਤ ਨਹੀਂ ਹੋ ਸਕਦਾ, ਸਾਫ਼ ਕਰੇਗਾ ਸਵੇਰੇ ਫਿਰ ਲਿਬੜ ਜਾਂਦਾ, ਬਾਹਰਲਾ ਘਰ ਕਿਵੇਂ ਸ਼ਾਂਤ ਕਰੇਗਾ। ਘਰ ਨੂੰ ਵੇਖਦਾ ਉਹ ਬਿੱਲ ਬੱਤੀਆਂ ਫਿਰ ਚੇਤਾ ਆ ਜਾਂਦੀਆਂ ਵੀ ਮਹੀਨੇ ਬਾਅਦ 5000 ਭਰਨਾ, ਬਿੱਲ ਭਰਨਾ, ਆਹ ਕਰਨਾ ਆਹ ਕਰਨਾ। ਘਰ ਬਾਹਰਲਾ ਘਰ ਨਹੀਂ ਬੰਦੇ ਦਾ, ਆਹ ਘਰ ਹੈ ਅੰਦਰ ਤੇਰਾ ਮਾਇੰਡ, ਬ੍ਰੇਨ ਦੇ ਵਿੱਚ ਜਿਹੜਾ ਮਨ ਹੈ, ਜਿਹੜੇ ਖਿਆਲ ਨੇ ਉਹਨਾਂ ਦੀ ਗੱਲ ਚੱਲਦੀ। ਤੇ ਸੁਣੋ, ਸਭ ਕੁਛ ਘਰ ਮੈਂ ਹੈ, ਬੰਦੇ ਦੇ ਅੰਦਰ ਹੈ ਸਾਰਾ ਕੁਛ ਠੀਕ, ਉਹਨੇ ਆਪਣੇ ਆਪ ਨੂੰ ਇੱਥੋਂ ਕਰਨਾ ਹੁੰਦਾ, ਸੋਚ ਬਦਲਣੀ ਹੈ, ਸਾਡੀ ਸੋਚ ਹੀ ਸਾਡੇ ਵਾਸਤੇ ਸਜ਼ਾ ਹੈ, ਇਹਦੇ ਵਰਗਾ ਮਜ਼ਾ ਵੀ ਕੋਈ ਨਹੀਂ ਜੇ ਸੋਚ ਚੰਗੀ ਹੋਵੇ। ਮਾੜੀ ਸੋਚ ਸਾਡੀ ਸਜ਼ਾ ਹੈ, ਸਾਨੂੰ ਸਜ਼ਾ ਕਿਸੇ ਨੇ ਕੀ ਦੇਣੀ ਹੈ, ਮਾੜੇ ਬੰਦਿਆਂ ਦੀ ਮਾੜੀ ਸੋਚ ਹੀ ਉਹਨਾਂ ਦੀ ਸਜ਼ਾ ਬਣ ਜਾਂਦੀ, ਜ਼ਿੰਦਗੀ ਤੇ ਨਰਕ ਬਣਾ ਲੈਂਦੇ ਨੇ ਆਪਣੀ। ਹਰ ਵੇਲੇ ਦੁਖੀ ਰਹਿਣਾ, ਫਰਸਟ੍ਰੇਟ ਰਹਿਣਾ, ਪਰੇਸ਼ਾਨ ਰਹਿਣਾ, ਜ਼ਿੰਦਗੀ ਨਰਕ ਬਣ ਗਈ। ਇਧਰ ਸੁਣੋ ਧਿਆਨ ਨਾਲ, ਸਭ ਕਿਛੁ ਘਰ ਮੈਂ ਹੈ ਬਾਹਰ ਨਾਹੀਂ, ਬਾਹਰ ਕਿਤੇ ਕੁਛ ਨਹੀਂ, ਬੰਦੇ ਦੇ ਅੰਦਰ ਹੈ, ਤੇਰੇ ਅੰਦਰ ਹੀ ਸ਼ਾਂਤੀ ਦਾ ਸੌਮ ਹੈ। ਵਿਚਾਰਾਂ ਨੂੰ ਥੋੜਾ ਜਿਹਾ ਬਦਲ, ਸੋਚ ਬਦਲ, ਖਿਆਲ ਬਦਲ ਮਾੜੇ ਜੇ ਆਪਣੇ। ਦੁਖੀ 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 ਰਹਿੰਦਾ, ਸੋਚ ਬਦਲ ਕੇ ਸੁਖੀ 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 ਰਹੇਗਾ। ਮਾੜੀ ਜੀ ਆਪਣੇ ਵਿਚਾਰਾਂ ਤੇ ਕੰਮ ਕਰ, ਆਪਣੇ ਸੁਭਾਅ ਤੇ ਕੰਮ ਕਰ, ਆਪਣੀਆਂ ਆਦਤਾਂ ਤੇ ਕੰਮ ਕਰ। ਸਭ ਕਿਛੁ ਘਰ ਮੈਂ ਹੈ, ਤੇਰੇ ਅੰਦਰ ਸਾਰਾ ਕੁਝ ਹੈ, ਤੇਰੇ ਅੰਦਰ ਹੈ ਸਾਰਾ ਕੁਝ। ਸਭ ਕਿਛੁ ਘਰ ਮੈਂ ਹੈ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਪੰਚਮ ਪਾਤਸ਼ਾਹ ਕਹਿੰਦੇ ਜਿਹੜਾ ਬਾਹਰ ਲੱਭਦਾ ਫਿਰਦਾ ਹੈ ਉਹ ਭੁਲੇਖਿਆਂ ਵਿੱਚ ਹੈ। ਸਾਨੂੰ ਲੱਗਦਾ ਹੈ ਬਾਹਰ ਬੜੀ ਸ਼ਾਂਤੀ, ਅੱਛਾ ਤੁਸੀਂ ਪੁੱਛ ਲਓ ਵੀਰੋ, ਘਰ ਬਣਾ ਲਾਂਗੇ ਫਿਰ ਮੌਜਾਂ ਹੀ ਮੌਜਾਂ ਬਣ ਗਿਆ, ਹੁਣ ਮੌਜਾਂ ਮੌਜਾਂ ਹੋ ਗਈਆਂ, ਮੁੰਡਾ ਵਿਆਹ ਲਾਂਗੇ ਫਿਰ ਮੌਜਾਂ ਹੀ ਮੌਜਾਂ ਵਿਆਹਿਆ ਗਿਆ, ਹੁਣ ਮੌਜਾਂ ਹੀ ਮੌਜਾਂ ਹੋ ਗਈਆਂ, ਪੋਤਾ ਹੋ ਜੇ ਫਿਰ ਮੌਜਾਂ ਹੀ ਮੌਜਾਂ, ਲੈ ਪੋਤਾ ਹੋ ਗਿਆ ਹੁਣ ਮੌਜਾਂ ਹੀ ਮੌਜਾਂ ਹੋ ਗਈਆਂ, ਬਾਹਰ ਕੈਨੇਡਾ ਚੱਲਿਆ ਜਾਵੇ ਨਾ ਫਿਰ ਮੌਜਾਂ ਹੀ ਮੌਜਾਂ ਲੈ ਚੱਲਿਆ ਗਿਆ ਹੁਣ ਪੁੱਛ ਲਓ ਵੀ ਹੁਣ ਮੌਜਾਂ ਹੋ ਗਈਆਂ ਇਹ ਬਾਹਰ ਕਿੱਦਣ ਤੁਹਾਨੂੰ ਲੱਗਦਾ ਵੀ ਬਾਹਰ ਵਾਲਾ ਸਿਸਟਮ ਠੀਕ ਹੋ ਜਾਏਗਾ ਸ਼ਾਂਤੀ ਆ ਜਾਏਗੀ ਇਹ ਤੇ ਸਦਾ ਹੀ ਇਦਾਂ ਚੱਲਦਾ ਰਿਹਾ ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ ਬਾਹਰ ਕਿੱਦਣ ਬਦਲਿਆ ਬਾਹਰ ਨੂੰ ਜਿੰਨਾ ਮਰਜ਼ੀ ਬਦਲ ਲਓ ਤੈਨੂੰ ਕਹਿਣਾ ਤੂੰ ਕਹਿੰਦਾ ਹੋਰ ਬਦਲੋ ਹੋਰ ਚੇਂਜ ਨਹੀਂ ਹੋਣਾ ਹਜੇ ਹੋਰ ਚੇਂਜ ਕਰੋ ਹੋਰ ਚੇਂਜ ਕਰੋ ਰੱਜਦਾ ਬੰਦਾ ਕਿਤੇ ਕਹਿੰਦੇ ਬਾਹਰ ਜਿਹੜਾ ਲੱਭਦਾ ਫਿਰਦਾ ਨਾ ਸੁੱਖ ਤੇ ਸ਼ਾਂਤੀ ਬਾਹਰ ਟੋਲੇ ਸੋ ਭਰਮ ਭੁਲਾਹੀ ਕਹਿੰਦੇ ਵੱਡੇ ਭਰਮ ਦੇ ਵਿੱਚ ਹੈ ਭੁੱਲਿਆ ਹੋਇਆ ਹੈ ਜਿਹੜਾ ਬਾਹਰ ਲੱਭਦਾ ਫਿਰਦਾ ਬੰਦਾ ਆਪਣੇ ਆਪ ਤੇ ਕੰਮ ਕਰੇ ਆਪਣੇ ਸੁਭਾਅ ਤੇ ਕੰਮ ਕਰੇ ਆਪਣੀਆਂ ਆਦਤਾਂ ਤੇ ਕੰਮ ਕਰੇ ਵੀ ਮੈਂ ਏਦਾਂ ਕਿਉਂ ਸੋਚ ਰਿਹਾ ਹਾਂ ਮੈਂ ਸੋਚ ਬਦਲਾਂ ਮੈਂ ਇੱਥੇ ਗਲਤ ਸੋਚ ਰਿਹਾ ਮੈਂ ਆਪਣੇ ਆਪ ਨੂੰ ਇੱਥੇ ਸੋਚ ਬਦਲਾਂ ਆਪਣੀ ਸਾਰੇ ਮੇਰੇ ਵੈਰੀ ਨਹੀਂ ਸਾਰੀ ਦੁਨੀਆ ਮੈਨੂੰ ਮਾਰਨ ਨੂੰ ਨਹੀਂ ਫਿਰਦੀ ਮੈਂ ਗਲਤ ਸੋਚੀ ਜਾਂਦਾ ਹਰ ਵੇਲੇ ਇੱਦਾਂ ਸੋਚੀ ਜਾਣਾ ਅੰਦਰ ਫਿਰ ਸਜ਼ਾ 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 ਠੀਕ ਹੈ ਕੋਈ ਮਾੜਾ ਮੇਰੇ ਬਾਰੇ ਸੋਚ ਵੀ ਰਿਹਾ ਉਹਦੇ ਤੇ ਵੀ ਦਇਆ ਆ ਰਹੀ ਵੀ ਇਹ ਵੀ ਮੇਰੇ ਬਾਰੇ ਮਾੜਾ ਸੋਚਦਾ ਰਹਿੰਦਾ ਹਰ ਵੇਲੇ ਅੰਦਰ ਕਿਵੇਂ ਇਹਦੇ ਐਸਡੀ ਬਣਿਆ ਰਹਿੰਦਾ ਹਰ ਵੇਲੇ ਸਜ਼ਾ ਹੀ ਭੋਗਦਾ ਰਹਿੰਦਾ ਦੂਜੇ ਬੰਦੇ ਬਾਰੇ ਵੀ ਇਹ ਸੋਚਣਾ ਵੀ ਇਹ ਮੈਨੂੰ ਮਾਰਨ ਨੂੰ ਫਿਰਦਾ ਮੇਰੇ ਬਾਰੇ ਮਾੜਾ ਸੋਚਦਾ ਕਿਵੇਂ ਅੰਦਰ ਆਪਣੇ ਆਪ 'ਚ ਦੁਖੀ ਰਹਿੰਦਾ ਚਿੜਦਾ ਰਹਿੰਦਾ ਆਪਣੇ ਆਪ 'ਚ ਖਿਜੀ ਜਾਂਦਾ ਰਹਿੰਦਾ ਉਹਦੇ ਤੇ ਵੀ ਦਇਆ ਕਰੋ ਉਹਦੇ ਤੇ ਵੀ ਤਰਸ ਕਰੋ ਦਇਆ ਹੀ ਕਰੋ ਵੀ ਯਾਰ ਇਹਦੇ ਤੇ ਵੀ ਦਇਆ ਹੀ ਆਉਂਦੀ ਹੈ ਕੀ ਹਰ ਵੇਲੇ ਅੰਦਰ ਜ਼ਹਿਰ ਘੋਲਦਾ ਰਹਿੰਦਾ ਆਪਣੇ ਵਿਸ ਘੋਲਦਾ ਰਹਿੰਦਾ ਪਰ ਆਪਣੇ ਅੰਦਰ ਕਦੇ ਵਿਸ ਨਾ ਘੋਲਣ ਦੇਣਾ ਆਪਣੇ ਅੰਦਰ ਨੂੰ ਸਾਫ਼ ਬਣਾਓ ਆਪਣੇ ਅੰਦਰ ਨੂੰ ਸ਼ੁੱਧ ਕਰੋ ਤੇ ਜਿਹੜੇ ਬੰਦੇ ਨੇ ਅੰਦਰ ਪਾ ਲਿਆ ਗੁਰਪ੍ਰਸਾਦੀ ਜਿਹਨੇ ਅੰਤਰ ਪਾਇਆ ਲਓ ਪੰਗਤੀ ਸੁਣੋ
ਗੁਰ ਪ੍ਰਸਾਦੀ ਜਿਨੀ ਅੰਤ ਪਾਇਆ ਸੋ ਅੰਤਰ ਸੋਹੇਲਾ ਜੀਓ
ਕਹਿੰਦੇ ਜਿਨ੍ਹਾਂ ਨੇ ਅੰਤਰ ਪਾਇਆ ਅੰਦਰ ਪਾ ਲਿਆ ਨਾ ਅੰਦਰੋਂ ਵੀ ਸੌਖੇ ਤੇ ਬਾਹਰੋਂ ਵੀ ਸੌਖੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹਿੰਦੇ ਅੰਦਰੋਂ ਵੀ ਸੌਖੇ ਬਾਹਰੋਂ ਵੀ ਸੌਖੇ ਬੰਦਾ ਅੰਦਰੋਂ ਸੌਖਾ ਹੋਵੇ ਬਾਹਰੋਂ ਤਾਂ ਹੀ ਸੌਖਾ ਹੋ ਸਕਦਾ ਜਿਹੜਾ ਬੰਦਾ ਅੰਦਰੋਂ ਸੌਖਾ ਨਹੀਂ ਬਾਹਰੋਂ ਕਿਵੇਂ ਸੌਖਾ ਹੋ ਜੂ ਮੋਟਰਸਾਈਕਲ ਲੈ ਦਿਓ ਮੁੰਡਾ ਕਹਿੰਦਾ ਸੀ ਮੈਂ ਸੌਖਾ ਹੋ ਜੂ ਲੈ ਹੋ ਗਿਆ ਸੌਖਾ ਜਿਹੜਾ ਅੰਦਰੋਂ ਸੌਖਾ ਨਹੀਂ ਉਹ ਬਾਹਰੋਂ ਕਦੇ ਸੌਖਾ ਹੋ ਹੀ ਨਹੀਂ ਸਕਦਾ ਤੁਸੀਂ ਸਾਰੀ ਦੁਨੀਆ ਦੇ ਪਦਾਰਥ ਲਿਆ ਕੇ ਉਹਦੀ ਝੋਲੀ 'ਚ ਪਾ ਦਿਓ ਜਿਹੜੇ ਬੰਦਾ ਅੰਦਰੋਂ ਸ਼ਾਂਤ ਨਹੀਂ ਨਾ ਹੋਇਆ ਉਹਨੇ ਸ਼ਾਂਤ ਹੋਣਾ ਹੀ ਨਹੀਂ ਪਰ ਜਿਹੜਾ ਅੰਦਰੋਂ ਸੌਖਾ ਉਹ ਬਾਹਰੋਂ ਵੀ ਸੌਖਾ ਜਿਹੜਾ ਅੰਦਰੋਂ ਸ਼ਾਂਤ ਉਹ ਬਾਹਰੋਂ ਵੀ ਸ਼ਾਂਤ ਜਿਹੜਾ ਅੰਦਰੋਂ ਸੁਖੀ ਉਹ ਬਾਹਰੋਂ ਵੀ ਸੁਖੀ ਬਾਹਰ ਵਾਲੀਆਂ ਬਹੁਤ ਚੀਜ਼ਾਂ ਤੁਹਾਡੇ ਸਾਡੇ ਕੰਟਰੋਲ ਵਿੱਚ ਨਹੀਂ ਪਰ ਆਪਾਂ ਤੇ ਸਾਡੇ ਕੰਟਰੋਲ 'ਚ ਹੈ ਆਹ ਤੇ ਮੇਰੇ ਕੋਲ ਹੈ ਨਾ ਆਹ ਤੇ ਮੇਰਾ ਇਹਨੂੰ ਤੇ ਮੈਂ ਠੀਕ ਕਰ ਹੀ ਸਕਦਾ ਖਰਾਬ ਵੀ ਮੈਂ ਹੀ ਕੀਤਾ ਹੈ ਤੇ ਠੀਕ ਵੀ ਮੈਂ ਹੀ ਕਰਨਾ ਆਹ ਸਾਡੇ ਅੰਦਰ ਮੇਰੀ ਗੱਲ ਸੁਣੋ ਜਿਹੜਾ ਮਰਜ਼ੀ ਆ ਨਿੱਕਾ ਜਿਹਾ ਬੱਚਾ ਇਹਨੂੰ ਜਿਹੜਾ ਮਰਜ਼ੀ ਚੁੱਕ ਲਓ ਬੱਚਾ ਗੋਦੀ ਚੜ ਜਾਂਦਾ ਉਹਦੇ ਲਈ ਕੋਈ ਬਗਾਨਾ ਨਹੀਂ ਕੋਈ ਆਪਣਾ ਨਹੀਂ ਕੋਈ ਮਜ਼ਬੀ ਨਹੀਂ ਕੋਈ ਸਿੱਖ ਨਹੀਂ ਕੋਈ ਰਮਦਾਸੀਆ ਨਹੀਂ ਕੋਈ ਜੱਟ ਨਹੀਂ ਉਹਦੇ ਲਈ ਕੀ ਹੈ ਬੱਚੇ ਨੂੰ ਜਿਹੜਾ ਮਰਜ਼ੀ ਚੁੱਕ ਲਏ ਇਹ ਤੇ ਸਾਡੇ 'ਚ ਹੈ ਤੇਰ ਮੇਰ ਆ ਜਿਹੜੀ ਬਾਹਰਲੀ ਪ੍ਰੋਗਰਾਮਿੰਗ ਹੈ ਖਰਾਬ ਤੇ ਸਾਡੀ ਹੈ ਤੇਰ ਮੇਰ ਆ ਮਾੜਾ ਆ ਬਗਾਨਾ ਆ ਫਲਾਣਾ ਇਹ ਸਾਡੇ ਅੰਦਰ ਹੈ ਬੱਚੇ ਦੇ ਅੰਦਰ ਨਹੀਂ ਅਸੀਂ ਆਪਣੇ ਅੰਦਰ ਗੰਦ ਪਾਇਆ ਖਲਾਰਾ ਪਾਇਆ ਹੋਇਆ ਆਹ ਮੇਰਾ ਦੁਸ਼ਮਣ ਹੈ ਆਹ ਮੇਰੇ ਨਾਲ ਲੱਗਦਾ ਆਹ ਮੇਰੇ ਨਾਲ ਸੜਦਾ ਆਹ ਮੇਰੇ ਨਾਲ ਐਂ ਕਰਦਾ ਜਦੋਂ ਉਹਨੂੰ ਵੇਖਦੇ ਹਾਂ ਉਹਦੀ ਪਿਕਚਰ ਦਿਮਾਗ 'ਚ ਆ ਜਾਂਦੀ ਖਿਜਣ ਲੱਗ ਜਾਂਦੇ ਅੰਦਰ ਅੰਦਰ ਕੁੜੀ ਜਾਂਦੇ ਖਿਜੀ ਜਾਂਦੇ ਖਿਜੀ ਜਾਂਦੇ ਉਹ ਜਦੋਂ ਸਾਹਮਣੇ ਆਉਂਦਾ ਫਿਰ ਖਿੱਚ ਚੜ ਜਾਂਦੀ ਉਹ ਫਿਰ ਸਾਹਮਣੇ ਆਉਂਦਾ ਫਿਰ ਖਿੱਚ ਚੜ ਜਾਂਦੀ ਉਹ 10 ਵਾਰੀ ਸਾਹਮਣੇ ਆਉਂਦਾ 10 ਵਾਰੀ ਖਿੱਚ ਚੜ ਜਾਂਦੀ ਉਹ ਦਿਨ 'ਚ 100 ਵਾਰੀ ਸਾਹਮਣੇ ਆਉਂਦਾ ਕਈ ਹੈ ਹੀ ਘਰ 'ਚ ਰਹਿੰਦੇ ਹੀ ਘਰ 'ਚ ਨੇ ਉਹ ਇੱਕ ਦੂਜੇ ਨਾਲ ਹੀ ਖਿਜੇ ਹੋਏ ਨੇ ਉਹ ਜਦੋਂ ਸਾਹਮਣੇ ਆਉਂਦਾ ਉਹਦੀ ਖਿੱਚ ਚੜੀ ਜਾਂਦੀ ਤੇ ਕਈ ਮਾਫ ਕਰਨਾ ਬੈੱਡ ਇੱਕ ਤੇ ਸੁੱਤੇ ਪਏ ਨੇ ਖਿਜੀ ਜਾਂਦੇ ਨੇ ਰਾਤ ਨੂੰ ਵੀ ਔਰ 10-10 ਸਾਲਾਂ ਦੇ ਖਿਜੀ ਜਾਂਦੇ ਫਰਸਟ੍ਰੇਟ ਹੋਈ ਜਾਂਦੇ ਸਜ਼ਾ ਕੀ ਭੋਗਣੀ ਸਜ਼ਾ ਤੇ ਨਾਲ ਹੀ ਸੁੱਤੀ ਪਈ ਹੈ ਇੱਕ ਦੂਜੇ ਨਾਲ ਹੀ ਸਜ਼ਾ ਹੀ ਸਜ਼ਾ ਹੈ ਜਦੋਂ ਖਿਜੀ ਜਾਣਾ ਤੁਸੀਂ ਇੱਕ ਦੂਜੇ ਨੂੰ ਵੇਖ ਕੇ ਸਭ ਕਿਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਕਹਿੰਦੇ ਜਿਹੜਾ ਅੰਦਰੋਂ ਸਮਝ ਗਿਆ ਆਪਣੇ ਆਪ ਨੂੰ ਦਿਮਾਗ ਤੇ ਆਪਣੇ ਆਪ ਤੇ ਕੰਮ ਕਰਨ ਲੱਗਾ ਅੰਦਰੋਂ ਸ਼ਾਂਤ ਬਾਹਰੋਂ ਸ਼ਾਂਤ ਅੰਦਰੋਂ ਸੌਖਾ ਉਹ ਬਾਹਰੋਂ ਸੌਖਾ ਨਹੀਂ ਤੇ ਅੰਦਰੋਂ ਬੰਦਾ ਬਾਹਰੋਂ ਕਦੇ ਸੁਖੀ ਹੋ ਸਕਦਾ ਬਾਹਰ ਤੇ ਜਿੰਨਾ ਮਰਜ਼ੀ ਪਦਾਰਥ ਮਿਲ ਜਾਣ ਜੋ ਮਰਜ਼ੀ ਪ੍ਰਾਪਤ ਕਰ ਲਓ ਜਿੰਨਾ ਮਰਜ਼ੀ ਸੁੱਖ ਪ੍ਰਾਪਤ ਕਰ ਲਓ ਮਨ ਸ਼ਾਂਤ ਕਰਨਾ ਹੈ ਤੇ ਆਪ ਕਰਨਾ ਪੈਣਾ ਹੈ ਖਲਾਰਾ ਮੈਂ ਆਪ ਪਾਇਆ ਹੈ ਤੇ ਠੀਕ ਵੀ ਆਪ ਹੀ ਕਰਨਾ ਪੈਣਾ ਕਿਸੇ ਨੇ ਨਹੀਂ ਕਰਨਾ ਮੈਂ ਬੀਜਿਆ ਗਲਤ ਮੇਰਾ ਸੁਭਾਅ ਮਾੜਾ ਹੈ ਮੈਂ ਆਪਣੇ ਸੁਭਾਅ ਨੂੰ ਆਪ ਠੀਕ ਕਰਨਾ ਕਿਸੇ ਨੇ ਨਹੀਂ ਕਰਨਾ ਮੇਰੀ ਪਰੇਸ਼ਾਨੀ ਹੈ ਮੈਂ ਹੀ ਠੀਕ ਕਰਨਾ ਮੇਰੀ ਪਰੇਸ਼ਾਨੀ ਹੈ ਮੈਂ ਹੀ ਠੀਕ ਕਰਨਾ ਹੁਣ ਵੇਖੋ ਤੁਸੀਂ ਪਰਮੇਸ਼ਰ ਦੁਆਰ ਆਉਂਦੇ ਹੈ ਪਰਮੇਸ਼ਰ ਦੁਆਰ ਆ ਕੇ ਬੰਦੇ ਨੂੰ ਗੁਰਦੁਆਰੇ ਆ ਕੇ ਸ਼ਾਂਤੀ ਆਉਣੀ ਚਾਹੀਦੀ ਕਿ ਨਹੀਂ ਆਉਣੀ ਚਾਹੀਦੀ ਬੋਲੋ ਜੀ ਆਉਣੀ ਚਾਹੀਦੀ ਹੈ ਪਰ ਤੁਹਾਡੀ ਇੱਕ ਬੰਦੇ ਨਾਲ ਬਣਦੀ ਹੈ ਉਹਨੂੰ ਵੇਖਿਆ ਆਹਾ ਹਾ ਆਹ ਮੇਰੇ ਵਾਲਾ ਆ ਗਿਆ ਇਹਦੇ ਨਾਲ ਬੜਾ ਪਿਆਰ ਹੈ ਮੇਰਾ ਮੇਰਾ ਯਾਰ ਹੈ ਇਹਨੂੰ ਮਿਲ ਲਈਦਾ ਜਦੋਂ ਆਈਦਾ ਇਹਨੂੰ ਹੀ ਮਿਲੀਦਾ ਇਹਦੇ ਨਾਲ ਗੱਲਾਂ ਕਰੀਦੀਆਂ ਉਹਨੂੰ ਵੇਖ ਕੇ ਚਾਅ ਚੜ ਗਿਆ ਇੱਥੇ ਜਿਹੜੇ ਬੰਦੇ ਨਾਲ ਬਣਦੀ ਨਹੀਂ ਉਹ ਕਿਤੇ ਖੜਾ ਅੱਗੇ ਸੇਵਾਦਾਰ ਪ੍ਰਬੰਧਕ ਕੋਈ ਦੇਗ ਵਰਤਾਉਣ ਵਾਲਾ ਕੋਈ ਲਾਂਗਰੀ ਕੋਈ ਗ੍ਰੰਥੀ ਜੋ ਤੁਹਾਡੇ ਉਹ ਸਾਹਮਣੇ ਆਇਆ ਆਰਗੂ ਹੋਇਆ ਸੀ ਉਹਦੇ ਨਾਲ ਕਦੇ ਗੱਲ ਹੋਈ ਸੀ ਉਹ ਜਦੋਂ ਸਾਹਮਣੇ ਆਇਆ ਫਰਸਟ੍ਰੇਸ਼ਨ ਹੋ ਗਈ ਦਰਬਾਰ 'ਚ ਇੱਥੇ ਉਹ ਬੈਠਾ ਹੈ ਇੱਥੇ ਉਹ ਬੈਠਾ ਕਿਤੇ ਮੇਰੇ ਜਿਹਦੇ ਨਾਲ ਬਣਦੀ ਨਹੀਂ ਉਹਨੂੰ ਵੇਖੀ ਜਾਂਦਾ ਫਰਸਟ੍ਰੇਸ਼ਨ ਹੋਈ ਜਾਂਦੀ ਖਿਜੀ ਜਾਂਦਾ ਜੇ ਉਹ ਕੀਰਤਨ ਕਰਨ ਲੱਗ ਜਾਵੇ ਫਿਰ ਹੋਰ ਜ਼ਿਆਦਾ ਖਿੱਚਦਾ ਉਹ ਸਾਹਮਣੇ ਆ ਜੇ ਖਿਜੀ ਜਾਂਦਾ ਗੁਰਦੁਆਰੇ 'ਚ ਆ ਕੇ ਵੀ ਖਿਜੀ ਜਾਂਦਾ ਖਿਜੀ ਜਾਂਦਾ ਇਹ ਸਾਰੀ ਗੰਦਗੀ ਅਸੀਂ ਆਪ ਆਪਣੇ ਅੰਦਰ ਭਰੀ ਅਸੀਂ ਸੋਚ ਸੋਚ ਕੇ ਭਰ ਲੈਂਦੇ ਹਾਂ ਵੀ ਆਹ ਬੰਦਾ ਹੈ ਆਹ ਬੰਦਾ ਹੈ ਆਹ ਬੰਦਾ ਹੈ ਉਹ ਜ਼ਹਿਰ ਫਿਰ ਅੰਦਰ ਰੱਖਦੇ ਹਾਂ ਜਿਵੇਂ ਨਾ ਕੁਝ ਕੱਪੜੇ ਇੱਦਾਂ ਦੇ ਹੁੰਦੇ ਆ ਜਿਹੜੇ ਹੰਢਾਈ ਦੇ ਨਹੀਂ ਕੁਝ ਕੱਪੜੇ ਹੰਢਾਈ ਦੇ ਆ ਕਈ ਕਈ ਵਾਰੀ ਪਾਈ ਦੇ ਆ ਪਰ ਕੁਝ ਕੱਪੜੇ ਨਹੀਂ ਇਸੇ ਤਰ੍ਹਾਂ ਬਾਬਾ ਇੱਥੇ ਕਬੀਰ ਸਾਹਿਬ ਬਾਬਾ ਫਰੀਦ ਸਾਹਿਬ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਹੰਢਾ ਰਿਹਾ ਤੂੰ ਗੁੱਸਾ ਗੁੱਸਾ ਆਇਆ ਸੀ ਜੇ ਤੂੰ ਕਿਸੇ ਨਾਲ ਲੜਿਆ ਵੀ ਸੀ ਤੇ ਦੋ ਮਿੰਟ 'ਚ ਛੱਡ ਦੇ ਉਹਨੂੰ ਬਾਅਦ 'ਚ ਨਾ ਹੰਢਾਈ ਜਾਈ ਕਿਤੇ ਗੁੱਸਾ ਨਾਲ ਹੀ ਚੁੱਕੀ ਫਿਰੇ ਤੂੰ 5 ਸਾਲ ਦਾ ਜੇ ਨਾਲ ਹੀ ਗੁੱਸਾ ਚੁੱਕੀ ਫਿਰਦਾ ਤੇਰੀ ਖਿੱਜ ਅਜੇ ਨਾਲ ਹੀ ਤੁਰੀ ਫਿਰਦੀ ਹੈ ਗੁੱਸਾ ਗੁੱਸਾ ਜੇ ਆਇਆ ਸੀ ਜੇ ਤੂੰ ਲੜਿਆ ਸੀ ਤੇ ਉਹਨੂੰ ਛੱਡ ਦੇਈਦਾ ਹੁੰਦਾ ਹੈ ਤੂੰ ਜਦੋਂ ਅੰਦਰ ਰੱਖਦਾ ਤੇਰੇ ਅੰਦਰ ਜ਼ਹਿਰ ਬਣ ਗਈ ਉਹ ਜਦੋਂ ਤੂੰ ਉਹਨੂੰ ਵੇਖਦਾ ਤੈਨੂੰ ਖਿੱਜ ਚੜ ਜਾਂਦੀ ਹੈ ਇਹਨੂੰ ਬਾਹਰ ਕੱਢ ਦੇ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਪੱਲੇ ਸਭ ਕੁਝ ਪੈ ਜੂ ਗੁੱਸਾ ਮਨ ਨਹੀਂ ਹੰਢਾਈਦਾ ਪੱਲੇ ਸਭ ਕਿਛ ਪੈ ਜੂ ਗੁੱਸਾ ਮਨ ਨਹੀਂ ਹੰਢਾਈਦਾ ਪੜੋ ਸਭ ਕਿੰਜ ਪੈਜੂ ਗੁੱਸਾ ਮਨ ਨਹੀਂ ਹੰਢਾਈਦਾ ਪੱਲੇ ਸਭ ਕੁਝ ਪੈਜੂ ਗੁੱਸਾ ਮਨ ਨਹੀਂ ਹੰਢਾਈਦਾ ਪੱਲੇ ਸਭ ਕੁਝ ਪੈਜੂ ਗੁੱਸਾ ਮਨ ਨਹੀਂ ਹੰਢਾਈਦਾ ਪੱਲੇ ਪੜੋ ਪੈਣੋ ਤੇਰੇ ਪੱਲੇ ਸਭ ਕੁਝ ਪੈਜੂ ਗੁੱਸਾ ਮਨ ਨਹੀਂ ਗੁੱਸਾ ਮਨ ਨਹੀਂ ਹੰਢਾਈਦਾ ਮਨ ਨਹੀਂ ਹੰਢਾਈਦਾ ਮਨ ਨਹੀਂ ਹੰਢਾਈਦਾ ਮਨ ਨਹੀਂ ਹੰਢਾਈਦਾ ਮਨ
पले सब कुछ मैनू गुस्सा मन नहीं हटाईदा पले सब कुछ मैनू गुस्सा मन नहीं हटाईदा गुस्सा मन नहीं पढ़ो पढ़ो पले सब कुछ मैनू ना पढ़ो फरीदापुरे दा भला कर गुस्सा मन ना हटाए देही रोग ना लगई पल्ले सब किस पाए ए गल ते पक्की है हंडा ना ਸਾਡੇ ਮਗਰੋਂ ਹੀ ਨਹੀਂ ਲੈਂਦੀ ਗੱਲ ਕਿਸੇ ਨਾਲ ਲੜ ਪਏ ਕਿਸੇ ਨਾਲ ਕੋਈ ਮਾੜੀ ਮੋਟੀ ਪ੍ਰੋਬਲਮ ਪੈ ਗਈ ਉੱਥੇ ਹੀ ਘੁੰਮੀ ਜਾਣੀ ਅੰਦਰ ਇਹ ਜਦੋਂ ਮੈਨੂੰ ਦੇਖਦਾ ਮੈਨੂੰ ਚੀਹ ਚੜ ਜਾਂਦੀ ਇਹ ਜਦੋਂ ਮੇਰੇ ਸਾਹਮਣੇ ਆਉਂਦਾ ਮੈਨੂੰ ਖਿੱਝ ਚੜ ਜਾਂਦੀ ਆਇਆ ਬੰਦਾ ਗੁਰਦੁਆਰੇ ਆ ਖਿੱਝ ਫਿਰ ਵੀ ਚੜਾਈ ਜਾਂਦਾ ਬੈਠਾ ਗੁਰਦੁਆਰੇ ਆ ਫਿਰ ਵੀ ਖਿੱਝੀ ਜਾਂਦਾ ਕਿਉਂ ਉਹ ਸੋਚੀ ਜਾਂਦਾ ਅੰਦਰੋਂ ਛੱਡਦਾ ਹੀ ਨਹੀਂ ਗੱਲ ਛੱਡਦਾ ਹੀ ਨਹੀਂ ਫੜ ਹੀ ਲੈਂਦਾ ਗੱਲ ਦਿਮਾਗ ਚ ਉਹੀ ਚੀਜ਼ ਘੁੰਮਦੀ ਰਹਿੰਦੀ ਹੰਡਾਉਂਦਾ ਹੈ ਬੰਦਾ ਗੁੱਸਾ ਹੰਡਾਉਂਦਾ ਹੈ ਤੈਨੂੰ ਹੰਡਾਓ ਨਾ ਗੁੱਸਾ ਹੰਡਾਉਣ ਵਾਲੇ ਬੰਦੇ ਆਪਣਾ ਨੁਕਸਾਨ ਬਹੁਤ ਕਰਦੇ ਹੈ ਦੂਜੇ ਦਾ ਕਰਨ ਨਾ ਕਰਨ ਆਪਣਾ ਬਹੁਤ ਕਰਦੇ ਤੀਲੀ ਦੂਜੇ ਨੂੰ ਆਗਾਂ ਤੀਲੀ ਜਿਹੜੀ ਹੁੰਦੀ ਤੀਲੀ ਮਾਚਿਸ ਦੀ ਡੱਬੀ ਵਾਲੀ ਉਹ ਲੱਕੜਾਂ ਨੂੰ ਬਾਅਦ ਚ ਸਾੜਦੀ ਹੈ ਪਹਿਲਾਂ ਬੂਥਾ ਆਪਣਾ ਸਾੜ ਲੈਂਦੀ ਸਾਰਾ ਫਿਰ ਸਾੜਦੀ ਕਿਸੇ ਨੂੰ ਆ ਜਿੰਨੇ ਬੰਦੇ ਦੂਜਿਆਂ ਨੂੰ ਸਾੜਨ ਵਾਸਤੇ ਕੁਝ ਨਾ ਕੁਝ ਕਰਦੇ ਨੇ ਪਹਿਲਾਂ ਆਪਣਾ ਬੂਥਾ ਸੜਦਾ ਇਹਨਾਂ ਦਾ ਸੜ ਜਾਂਦੇ ਫਿਰ ਸਾੜਦੇ ਨੇ ਕਿਸੇ ਦੂਜੇ ਤਾਂ ਕਰਕੇ ਦੂਜੇ ਨੂੰ ਵੇਖ ਕੇ ਤੁਸੀਂ ਜਦੋਂ ਇੱਦਾਂ ਸੋਚਦੇ ਨਾ ਵੀ ਮੈਂ ਹੁਣ ਇਹਦੀ ਬੇਇੱਜ਼ਤੀ ਕਰਾਂ ਮੈਂ ਐਂ ਕਵਾਂ ਉਦੋਂ ਪਹਿਲਾਂ ਆਪ ਸਾੜਨਾ ਪੈਂਦਾ ਬੰਦਾ ਜਿੰਨਾ ਆਪ ਅੰਦਰੋਂ ਸੜੇਗਾ ਤਾਂ ਹੀ ਦੂਜੇ ਨੂੰ ਬੋਲ ਕੇ ਸਾੜੇਗਾ ਉਹਨੂੰ ਪਹਿਲਾਂ ਆਪ ਸੜਨਾ ਪੈਂਦਾ ਫਿਰ ਦੂਜੇ ਨੂੰ ਸਾੜਦਾ ਤੇ ਜਿਹੜਾ ਬੰਦਾ ਕਿਸੇ ਨੂੰ ਗੋਲੀ ਮਾਰਦਾ ਹਿਸਾਬ ਲਾ ਲਓ ਪਹਿਲਾਂ ਆਪ ਮਰਨਾ ਪੈਂਦਾ ਫਿਰ ਦੂਜੇ ਨੂੰ ਮਾਰਦਾ ਅੰਦਰੋਂ ਪੂਰੀ ਤਰ੍ਹਾਂ ਕਿੰਨਾ ਗੁੱਸੇ ਦਾ ਲੈਵਲ ਹਾਈ ਹੁੰਦਾ ਉਹਨਾਂ ਦਾ ਤਾਂ ਗੋਲੀ ਮਾਰਦਾ ਦੂਜੇ ਬੰਦੇ ਕਿਸੇ ਨੂੰ ਥੱਪੜ ਮਾਰਨਾ ਐਵੇਂ ਥੋੜਾ ਥੱਪੜ ਵੱਜ ਜਾਂਦਾ ਕਿੰਨਾ ਗੁੱਸੇ ਦਾ ਲੈਵਲ ਉੱਚਾ ਕਰਨਾ ਪੈਂਦਾ ਬੰਦੇ ਦਾ ਗੰਦੀਆਂ ਗਾਲਾਂ ਕੱਢਣੀਆਂ ਹੋਣ ਕਿੰਨਾ ਗੁੱਸਾ ਹਾਈ ਕਰਨਾ ਪੈਂਦਾ ਥੱਪੜ ਮਾਰਨ ਵਾਸਤੇ ਗਾਲ ਕੱਢਣ ਵਾਸਤੇ ਫਿਰ ਗੋਲੀ ਮਾਰਨ ਵਾਸਤੇ ਕਿੰਨਾ ਅੰਦਰ ਅੰਦਰ ਬੰਦਾ ਕਿੰਨਾ ਕੁਛ ਵਧਾਈ ਫਿਰਦਾ ਪਾਰਾ ਹੀ ਵਧਾਈ ਫਿਰਦਾ ਹਰ ਵੇਲੇ ਹੀ ਇੱਦਾਂ ਸੋ ਮੈਂ ਤਾਂ ਇਹ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਅਰਜ਼ ਕਰਦਾ ਵੀ ਜੇ ਕੋਈ ਗੱਲਬਾਤ ਪਹਿਲੀ ਗੱਲ ਤੇ ਕਰੋ ਨਾ ਜੇ ਹੋ ਜਾਏ ਤੇ ਉਹਨੂੰ ਛੱਡ ਦਿਓ ਕਿਸੇ ਨੇ ਬੋਲਿਆ ਗੁੱਸੇ ਦੇ ਵਿੱਚ ਤੁਸੀਂ ਐਂ ਕਿਆ ਕਰੋ ਲੈ ਦੱਸ ਕਿੱਡਾ ਐਸਿਡ ਬਣਾਈ ਫਿਰਦਾ ਆਪਣੇ ਅੰਦਰ ਹੱਸ ਕੇ ਉਹਨੂੰ ਛੱਡ ਦਿਆ ਕਰੋ ਉਹਦੇ ਤੇ ਤਰਸ ਕਰਿਆ ਕਰੋ ਉਹਦੇ ਤੇ ਦਇਆ ਕਰਿਆ ਕਰੋ ਵੀ ਹਾਏ ਕਿੰਨਾ ਸੜਿਆ ਪਿਆ ਅਗਲਾ ਖਿਜੀ ਜਾਂਦਾ ਹੋਵੇ ਤੁਸੀਂ ਵੇਖ ਕੇ ਹੱਸ ਪਿਆ ਕਰੋ ਹਾਏ ਕਿੰਨਾ ਅੰਦਰੋਂ ਦੁਖੀ ਹੈ ਕਿੰਨਾ ਦੁਖੀ ਹੈ ਕਿੰਨਾ ਪਰੇਸ਼ਾਨ ਪਰ ਸਾਡਾ ਪੰਗਾ ਇਹ ਹੈ ਉਹਨੇ ਸਾਨੂੰ ਮਾੜਾ ਜਿਹਾ ਖਿਜਿਆ ਸੀ ਫਿਰ ਡਬਲ ਖਿਜਣਾ ਹੁੰਦਾ ਅਗਲੇ ਨੇ ਸਾਨੂੰ ਇੱਕ ਗੱਲ ਕਹੀ ਅਸੀਂ ਗਾਂ ਚਾਰ ਕਹਿਣੀਆਂ ਹੁੰਦੀਆਂ ਉਹ ਗੁੱਸਾ ਹੰਡਾਉਂਦੇ ਆ ਗੁੱਸਾ ਥੋੜਾ ਹੰਡਾਈ ਦਾ ਹੁੰਦਾ ਹੈ ਅੰਦਰੇ ਅੰਦਰ ਫਿਰ ਸੜਦੇ ਰਹਾਂਗੇ ਅੰਦਰੇ ਅੰਦਰ ਤੜਫਦੇ ਰਹਾਂਗੇ ਉਹ ਚੀਜ਼ ਵੀਰੋ ਮਾਫੀ ਮਾਫ ਕਰ ਦੇਣਾ ਨਾ ਕਿਸੇ ਬੰਦੇ ਨੂੰ ਉਹ ਆਪਣੇ ਭਲੇ ਲਈ ਹੁੰਦਾ ਹੈ ਕਿਸੇ ਬੰਦੇ ਨੂੰ ਤੁਸੀਂ ਮਾਫ ਕਰਦੇ ਹੋ ਇਹ ਨਹੀਂ ਵੀ ਉਹਨੂੰ ਤੁਹਾਡੀ ਮਾਫੀ ਦੀ ਲੋੜ ਹੈ ਉਹਨੂੰ ਤੁਹਾਡੀ ਮਾਫੀ ਦੀ ਭਾਵੇਂ ਕੋਈ ਲੋੜ ਨਹੀਂ ਪਰ ਮਾਫੀ ਦਾ ਭਾਵ ਅੰਦਰ ਪੈਦਾ ਕਰੋ ਉਸ ਭਾਵ ਦੀ ਸਾਨੂੰ ਬੜੀ ਲੋੜ ਹੈ ਜਦੋਂ ਕਿਸੇ ਨੂੰ ਮਾਫ ਕਰ ਦਈਏ ਅੰਦਰੋਂ ਮਲਮ ਲੱਗ ਜਾਂਦੀ ਹੈ ਵੀ ਉਹ ਜ਼ਖਮ ਭਰ ਜਾਂਦਾ ਹੌਲੀ 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 ਆਪੇ ਠੀਕ ਹੋ ਜਾਂਦਾ ਨਹੀਂ ਜੇ ਮਾਫ ਨਾ ਕਰਾਂਗੇ ਅੰਦਰ ਜ਼ਖਮ ਬਣਿਆ ਰਹਿਣਾ ਮਾਫ ਕਰ ਦਈਦਾ ਉਹ ਜ਼ਖਮ ਜਿਹੜਾ ਖਤਮ ਹੋ ਜਾਂਦਾ ਤੇ ਜਦੋਂ ਤੁਸੀਂ ਅੰਦਰ ਉਹ ਜ਼ਖਮ ਰੱਖਦੇ ਹੋ ਫਿਰ ਉਹ ਭਰਦਾ ਹੀ ਨਹੀਂ ਕਦੇ ਉਹ ਜ਼ਖਮ ਕੱਢ ਦਿੰਦਾ ਹੁੰਦਾ ਮਾਫ਼ ਕਰ ਦਿਓ ਵੀ ਛੱਡ ਜਾ ਰਹੇ ਨੇ ਮੇਰੇ ਨਾਲ ਏਦਾਂ ਕੀਤਾ ਸੀ ਚਲੋ ਮੈਂ ਨਹੀਂ ਚੇਤਾ ਰੱਖਣਾ ਮੈਂ ਭੁੱਲ ਗਿਆ ਮਾਫ਼ ਕਰਨ ਦੀ ਉਹਨੂੰ ਪਰ ਸਾਡੀ ਮਾਫ਼ੀ ਦੀ ਲੋੜ ਨਹੀਂ ਸਾਨੂੰ ਆਪਣੇ ਅੰਦਰ ਨੂੰ ਠੀਕ ਰੱਖਣ ਲਈ ਮਾਫ਼ੀ ਦੀ ਬੜੀ ਲੋੜ ਮਨ ਮੇਰਾ ਠੀਕ ਕਰਨਾ ਨਹੀਂ ਤੇ ਮੇਰੇ ਸਾਹਮਣੇ ਆਏਗਾ ਮੈਨੂੰ ਖੇਚ ਚੜ ਜਿਆ ਕਰੂ ਜਦੋਂ ਆਏਗਾ ਖੇਚ ਚੜ ਜਿਆ ਕਰੂ ਜਦੋਂ ਆਏਗਾ ਖੇਚ ਚੜ ਜਿਆ ਕਰੂ ਮੇਰੇ ਲਈ ਤੇ ਬਿਪਤਾ ਛਿੜ ਗਈ ਇਸ ਕਰਕੇ ਮਾਫ਼ ਕੀਤਾ ਛੱਡੋ ਤਾਂ ਜੋ ਮੈਂ ਇਹ ਪੰਗਾ ਮੇਰੇ ਅੰਦਰ ਨਾ ਪਵੇ ਮੈਂ ਠੀਕ ਰਵਾਂ ਛੋਟਾ ਜਿਹਾ ਜਨਮ ਹੈ ਥੋੜਾ ਜਿਹਾ ਸਮਾਂ ਹੁੰਦਾ ਹੈ ਕਿੰਨਾ ਕੁ ਟਾਈਮ ਹੈ ਮੰਨ ਲਓ ਬੰਦੇ ਕੋਲ 60 ਸਾਲ ਦੀ ਉਮਰ ਹੈ ਮੰਨ ਲਓ ਤੇ ਹੁਣ ਵੇਖ ਲਓ ਕਈ ਕੋਈ 40 ਦਾ ਹੈ 20 ਰਹਿ ਗਏ ਹੋਣਗੇ ਫਿਰ ਕਿੰਨੇ ਕੁ ਰਹਿ ਗਏ ਧਰਤੀ ਤੇ ਜਿਹੜੇ ਜਿਹਦੀ 60 ਦੀ ਉਮਰ ਹੈ 20 40 ਭੋਗੀ ਬੈਠਾ 20 ਕੁ ਰਹਿ ਗਏ ਚੱਲ ਜੇ ਖਿੱਚ ਤੂੰ ਕੇ 70 ਦੀ ਵੀ ਲੈ ਜਾਓਗੇ 30 ਕੁ ਰਹਿ ਗਏ ਅੱਧੀ ਤੋਂ ਵੱਧ ਤਾਂ ਲੰਘ ਗਈ 30 ਕੁ ਰਹਿ ਗਏ ਕਿੰਨੇ ਕੁ ਸਾਲ ਨੇ ਸਾਡੇ ਇੱਥੇ ਬੈਠਿਆਂ ਦੇ ਤੇ ਤੁਰੇ ਹੀ ਜਾ ਰਹੇ ਹੌਲੀ ਹੌਲੀ ਕਰਕੇ ਬਾਕੀ ਤੁਰ ਗਏ ਆਪਾਂ ਤੁਰ ਜਾਣਾ ਫਿਰ ਹੰਢਾਣਾ ਕਾਹਦੇ ਵਾਸਤੇ ਅੰਦਰੇ ਅੰਦਰ ਕਾਹਦੇ ਵਾਸਤੇ ਉਬਲੀ ਜਾਣਾ ਕਾਹਦੇ ਲਈ ਆਇਆ ਹੁੰਦਾ ਉਹਨੂੰ ਛੱਡ ਦਿਓ ਪਰ ਵੀ ਛੱਡੋ ਪਰੇ ਆਪਣੇ ਆਪ ਨੂੰ ਰਿਲੈਕਸ ਰੱਖੋ ਆਹ ਪਲ ਆਹ ਸੈਕਿੰਡ ਆਹ ਜ਼ਿੰਦਗੀ ਹੀ ਸਾਡੀ ਹੈ ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ ਜਿਹੜਾ ਦਮ ਚੱਲਦਾ ਇਹੀ ਸਾਡੀ ਜ਼ਿੰਦਗੀ ਹੈ ਬਸ ਦਮ ਅਗਲੇ ਦਾ ਕੀ ਪਤਾ ਇਹਨੇ ਆਉਣਾ ਕਿ ਨਹੀਂ ਆਉਣਾ ਦਮ ਇੱਕ ਦਮ ਦੇ ਆਦਮੀ ਆ ਆ ਦਮੀ ਦਮ ਆ ਰਿਹਾ ਤੇ ਆ ਦਮੀ ਨਹੀਂ ਤੇ ਮਿੱਟੀ ਦੀ ਢੇਰੀ ਆ ਬਸ ਮਿੱਟੀ ਆ ਬਸ ਤੇ ਜਿਹੜਾ ਦਮ ਆ ਰਿਹਾ ਇਹੀ ਸਾਡੀ ਜ਼ਿੰਦਗੀ ਹੈ ਔਰ ਇਹ ਪਤਾ ਨਹੀਂ ਕਿਹੜੇ ਵੇਲੇ ਹਵਾ ਜੀ ਨਿਕਲ ਜਾਣੀ ਹੈ ਤਾਂ ਕਰਕੇ ਬਿਲਕੁਲ ਜਿੰਨਾ ਕੁ ਇਸ ਜ਼ਿੰਦਗੀ ਨੂੰ ਮਾਣਿਆ ਜਾ ਸਕਦਾ ਮਾਣੋ ਤੇ ਪੰਚਮ ਪਾਤਸ਼ਾਹ ਟਕਨੀਕ ਦੱਸਦੇ ਆ ਕਹਿੰਦੇ ਸਦਾ ਹੀ ਨਜ਼ਾਰੇ ਜੇ ਚ ਰਹੇਗਾ ਸਭ ਕੁਛ ਘਰ ਮਹਿ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਫਿਰ ਅੱਗੇ ਕਹਿੰਦੇ ਐ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ
ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ
ਮਿੱਠੀ ਮਿੱਠੀ ਧਰਤ ਮਿੱਠੀ ਮਿੱਠੀ ਇੱਕ ਨਾ ਮਿੱਠੀ ਮਿੱਠੀ ਬਰਸਾਤ ਹੁੰਦੀ ਹੈ ਮੈਂ ਹੁਣ ਕਿਵੇਂ ਸਮਝਾਵਾਂ ਇੱਕ ਫੀਲ ਬਣੀ ਰਹਿੰਦੀ ਹੈ ਇੱਕ ਮਸਤੀ ਬਣੀ ਰਹਿੰਦੀ ਹੈ ਜਿਹੜਾ ਬੰਦਾ ਮਨ ਆਪਣਾ ਨਾ ਡੁਲਾਵੇ ਗੁੱਸੇ 'ਚ ਨਾ ਆਵੇ ਕਾਮ ਦੇ ਵਿਚਾਰਾਂ ਨੂੰ ਕੰਟਰੋਲ 'ਚ ਰੱਖੇ ਕ੍ਰੋਧ ਦੇ ਵਿਚਾਰਾਂ ਨੂੰ ਕੰਟਰੋਲ ਰੱਖੇ ਬਿਲਕੁਲ ਅਡੋਲ ਮਨ ਹੋਵੇ ਡੋਲੇ ਨਾ ਬਿਲਕੁਲ ਏਦਾਂ ਆਪਣੇ ਆਪ ਅਡੋਲ ਹੋਵੇ ਉਹਨੂੰ ਏਦਾਂ ਲੱਗਦਾ ਜਿਵੇਂ ਮੇਰੇ ਅੰਦਰ ਅੰਮ੍ਰਿਤ ਦਾ ਮੀਂਹ ਪੈਂਦਾ ਸੁੱਖ ਦਾ ਮੀਂਹ ਪੈਂਦਾ ਸ਼ਾਂਤੀ ਦਾ ਮੀਂਹ ਪੈਂਦਾ ਅੰਦਰ ਇੱਕ ਆਨੰਦ ਜਿਹਾ ਬਣਿਆ ਰਹਿੰਦਾ ਇੱਕ ਖੇੜਾ ਖੇੜਾ ਜਿਹਾ ਇੱਕ ਸਰੂਰ ਜਿਹਾ ਬਣਿਆ ਰਹਿੰਦਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਡਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਦਾ ਬਿਲਕੁਲ ਸ਼ਾਂਤ ਜਦੋਂ ਬੰਦਾ ਸਾਰਾ ਆਪਣੇ ਆਪ ਨੂੰ ਕਰ ਲੈਂਦਾ ਨਹੀਂ ਗੁੱਸਾ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਇੱਕ ਰਸ ਜਿਹਾ ਬਣਦਾ ਇੱਕ ਫਿਰ ਐਸਾ ਰਸ ਬਣਦਾ ਅੰਦਰ ਅੰਦਰ ਸ਼ਾਂਤ ਰਸ ਬਣਦਾ ਜਦੋਂ ਖਿੱਚਦਾ ਫਿਰ ਉਹ ਰਸ ਟੁੱਟ ਜਾਂਦਾ ਜਦੋਂ ਗੁੱਸੇ ਚ ਆਉਂਦਾ ਫਿਰ ਰਸ ਟੁੱਟ ਜਾਂਦਾ ਜਦੋਂ ਜੈਲਸ ਕਰਦਾ ਫਿਰ ਰਸ ਟੁੱਟ ਜਾਂਦਾ ਜਦੋਂ ਸਾਰੀਆਂ ਲਹਿਰਾਂ ਮਨ ਦੀਆਂ ਸ਼ਾਂਤ ਹੋਈਆਂ ਨਾ ਜਦੋਂ ਨਾ ਵੇਖੋ ਲਹਿਰਾਂ ਹੀ ਲਹਿਰਾਂ ਸਮੁੰਦਰ ਦੇ ਉੱਤੇ ਨੇ ਥੱਲੇ ਤੇ ਸਾਗਰ ਬੜਾ ਸ਼ਾਂਤ ਹੈ ਸਮੁੰਦਰ ਬੜਾ ਸ਼ਾਂਤ ਹੈ ਉੱਤੇ ਉੱਤੇ ਲਹਿਰਾਂ ਨੇ ਉਹ ਲਹਿਰਾਂ ਜਦੋਂ ਸ਼ਾਂਤ ਹੁੰਦੀਆਂ ਫਿਰ ਬੰਦਾ ਉਹ ਟਿਕਦੀਆਂ ਨੇ ਨਾ ਲਹਿਰਾਂ ਜਦੋਂ ਥੱਲੇ ਫਿਰ ਸ਼ਾਂਤ ਸਮੁੰਦਰ ਹੈ ਬੰਦੇ ਅੰਦਰ ਵੀ ਮਨ ਵਿੱਚ ਵੀ ਗਹਿਰਾ ਸਮੁੰਦਰ ਹੈ ਬਸ ਮਾੜਾ ਜਿਹਾ ਨਾ ਉਤਲੀਆਂ ਲਹਿਰਾਂ ਨੂੰ ਸ਼ਾਂਤ ਕਰਨਾ ਸਿੱਖ ਉੱਪਰਲੀ ਜਿਹੜੀ ਤਹਿ ਹੈ ਨਾ ਇਹਨੂੰ ਸ਼ਾਂਤ ਕਰਨ ਦੀ ਜਾਚ ਆਉਣੀ ਚਾਹੀਦੀ ਹੈ ਉੱਪਰਲੀ ਤਹਿ ਜਦੋਂ ਸ਼ਾਂਤ ਕਰ ਲਈ ਉੱਪਰਲੀ ਮਨ ਦੀ ਤਹਿ ਜਦੋਂ ਸ਼ਾਂਤ ਕਰ ਲਈ ਫਿਰ ਬੰਦੇ ਦੇ ਅੰਦਰ ਇੱਕ ਸਾਗਰ ਹੈ ਫਿਰ ਇਹਨੂੰ ਪੰਚਮ ਪਾਤਸ਼ਾਹ ਕਹਿੰਦੇ ਆਹਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਦਾ ਮਾਨੋ ਮੀਂਹ ਪੈ ਰਿਹਾ, ਥੋੜਾ 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 ਚਿਮ 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 ਚਿਮ, ਅੰਦਰ ਇੱਕ ਆਨੰਦ ਜਿਹਾ ਬਣਦਾ, ਅੰਦਰ ਇੱਕ ਰਸ ਜਿਹਾ ਬਣਦਾ, ਅੰਦਰੋਂ ਬੰਦਾ ਖੁਸ਼ ਖੁਸ਼ ਰਹਿੰਦਾ, ਅੰਦਰੋਂ ਬੰਦਾ ਖਿੜਿਆ ਖਿੜਿਆ ਰਿਹਾ, ਬਾਹਰ ਜੋ ਮਰਜ਼ੀ ਹੁੰਦਾ ਰਵੇ, ਖਲਾਰੇ ਪੈਂਦੇ ਰਹਿਣ, ਰੌਲੇ ਪੈਂਦੇ ਰਹਿਣ, ਪਰ ਉਹਦਾ ਮਨ ਨਹੀਂ ਹਿੱਲਦਾ, ਫਰਜ਼ ਸਾਰੇ ਨਿਭਾਉਂਦਾ ਰਹਿੰਦਾ, ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦਾ ਰਹਿੰਦਾ, ਪਰ ਅੰਦਰੋਂ ਟਿਕਿਆ ਟਿਕਿਆ ਰਹਿੰਦਾ, ਟਿਕਿਆ ਟਿਕਿਆ ਰਹਿੰਦਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਫਿਰ ਉਹ ਗਿਆਨ ਅੰਮ੍ਰਿਤ ਨੂੰ ਛਕਦਾ ਹੈ, ਜਿਵੇਂ ਜਿਵੇਂ ਸੁਣਦਾ ਹੈ, ਗੁਰਬਾਣੀ ਸੁਣਦਾ ਹੈ, ਸ਼ਬਦ ਸੁਣਦਾ ਹੈ, ਚੰਗੇ ਵਿਚਾਰ ਸੁਣਦਾ ਹੈ, ਫਿਰ ਬੜਾ ਪੀਂਦਾ ਹੈ, ਬੜਾ ਰਸ ਆਉਂਦਾ। ਮੇਰੀ ਗੱਲ ਨੂੰ ਸੁਣਿਓ, ਵੇਖੋ ਆ ਸ਼ਬਦ ਮੈਂ ਬੋਲ ਰਿਹਾ, ਗੁਰਬਾਣੀ ਨੂੰ ਸ਼ਬਦ ਪੜ੍ਹਦੇ ਹਾਂ ਆਪਾਂ, ਟਿਕੇ ਹੋਏ ਮਨਾਂ ਵਾਸਤੇ ਅੰਮ੍ਰਿਤ ਦੀ ਵਰਖਾ ਹੈ, ਜਿਹਦਾ ਮਨ ਟਿਕਿਆ ਹੋਇਆ ਨਹੀਂ ਉਹਦੇ ਲਈ ਨਹੀਂ, ਉਹਦੇ ਅੰਦਰ ਉੱਤੋਂ ਉੱਤੋਂ ਹੀ ਲੰਘੀ ਜਾਂਦਾ ਸਾਰਾ ਕੁਝ, ਉਹਦੇ ਬਾਹਰ ਬਾਹਰ ਹੀ ਹੈ, ਪਰ ਜਿਨ੍ਹਾਂ ਦਾ ਮਨ ਟਿਕਿਆ ਹੋਇਆ ਉਹਨਾਂ ਦੇ ਅੰਦਰ ਜਾਂਦਾ ਸ਼ਬਦ, ਇੱਕ ਇੱਕ ਗੱਲ ਉਹਨਾਂ ਦੇ ਅੰਦਰ ਜਾਂਦੀ ਹੈ, ਇੱਕ ਇੱਕ ਗੁਰਬਾਣੀ ਦੀ ਲਾਈਨ ਪੰਗਤੀ ਉਹਨਾਂ ਦੇ ਅੰਦਰ ਜਾਂਦੀ ਹੈ। ਅਵੇ ਕੋ ਕਹਿੰਦੇ ਆਨੰਦ ਬਿਨੋਦ ਕਰੇ ਦਿਨ ਰਾਤੀ, ਕਹਿੰਦੇ ਇੱਥੇ ਫਿਰ ਐਸਾ ਆਨੰਦ ਮਾਣਦਾ ਹੈ, ਸਦਾ ਸਦਾ ਹਰ ਕੇਲਾ ਜੀਓ, ਖੇਲ ਤਮਾਸ਼ਾ ਸਾਰੀ ਦੁਨੀਆ ਲੱਗਦੀ ਹੈ, ਆਨੰਦ ਅੰਦਰ ਬੜਾ ਆਨੰਦ ਬਣਦਾ, ਆਨੰਦ ਬਿਨੋਦ ਕਰੇ ਦਿਨ ਰਾਤੀ, ਫਿਰ ਦਿਨ ਰਾਤ ਆਨੰਦ ਬਣਿਆ ਰਹਿੰਦਾ, ਅੱਖਾਂ ਬੰਦ ਕਰਨ ਦੀ ਲੋੜ ਨਹੀਂ ਰਹਿੰਦੀ, ਕੰਮ ਕਰਦਾ ਤੁਰਿਆ ਫਿਰਦਾ ਭੱਜਦਾ ਨੱਠਦਾ ਹੈ, ਪਰ ਮਨ ਐਂ ਟਿਕਿਆ ਰਹਿੰਦਾ ਹੈ। ਇਹਨੂੰ ਕਹਿੰਦੇ ਨੇ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ, ਰੱਬਾ ਤੇਰੇ ਪਿਆਰਿਆਂ ਸਾਰੇ ਬੋਲੋ ਅੱਠੋ ਪੈਰ ਦੀ ਸਮਾਧੀ ਲੱਗੀ, ਭੈਣਾ ਪੜੋ ਵਾਰੀ ਸਿਰ ਸਾਰੀਆਂ ਭੈਣਾਂ ਹਰ ਵੇਲੇ ਹਰ ਸਮੇਂ ਅੱਖਾਂ ਖੁੱਲੀਆਂ ਤਾਂ ਵੀ ਇੱਕ ਰਸ ਬਣਿਆ ਰਹਿੰਦਾ, ਅੱਖਾਂ ਬੰਦ ਨੇ ਤਾਂ ਵੀ ਇੱਕ ਰਸ ਬਣਿਆ ਰਹਿੰਦਾ। ਨਾ ਜੈਲਸ, ਨਾ ਈਰਖਾ, ਨਾ ਸਾੜਾ, ਅੰਦਰ ਕੁਝ ਹੈ ਹੀ ਨਹੀਂ। ਅੰਦਰ ਇੱਕ ਪਿਆਰ ਹੀ ਪਿਆਰ ਹੋਵੇ ਬੰਦੇ ਦੇ, ਇੱਕ ਪਿਆਰ ਹੋਵੇ, ਸਾਰਿਆਂ ਦਾ ਭਲਾ ਸੋਚਦਾ ਹੋਵੇ, ਉਹ ਤੇ ਸਵਰਗ ਚ ਹੀ ਰਹਿੰਦਾ ਬੰਦਾ। ਉਹਦੇ ਅੰਦਰ ਤੇ ਗੰਦ ਮੰਦ ਹੁੰਦਾ ਹੀ ਨਹੀਂ, ਇਰੀਟੇਸ਼ਨ ਤੇ ਜੈਲਸ ਵਾਲਿਆਂ ਨੂੰ ਹੁੰਦੀ। ਫਰਸਟੇਟ ਕੌਣ ਹੁੰਦੇ ਨੇ? ਜਿਹੜੇ ਜੈਲਸ ਕਰਦੇ, ਈਰਖਾ ਕਰਦੇ, ਸੜੀ ਜਾਂਦੇ ਇੱਕ ਦੂਜੇ ਵੱਲ ਵੇਖ ਵੇਖ। ਹੁਣ ਵਿਆਹ ਹੋ ਰਿਹਾ, ਇੱਕ ਬੰਦਾ ਆਨੰਦ ਨਾਲ ਵੇਖ ਰਿਹਾ, ਵਾਹ ਜੀ ਵਾਹ ਵਿਆਹ ਚੱਲ ਰਿਹਾ, ਮੈਂ ਵੇਖ ਰਿਹਾ ਕਿੰਨਾ ਵਧੀਆ ਵਿਆਹ ਹੋ ਰਿਹਾ, ਕਿਆ ਬਾਤ ਹੈ, ਬੱਚੇ ਕਿੰਨੇ ਪਿਆਰੇ ਲੱਗ ਰਹੇ ਨੇ, ਆਨੰਦ ਲੈ ਰਿਹਾ। ਇੱਕ ਵੇਖੀ ਜਾਂਦਾ ਕੱਪੜੇ, ਇੰਨਾ ਪੈਸਾ ਲਾਤਾ ਕੱਪੜੇ, ਵੇਖੋ ਕਿੰਨੇ ਮਹਿੰਗੇ ਹੈ, ਲੜਕੀ ਦੇ ਲਹਿੰਗਾ ਇੰਨੇ ਦਾ ਬਣਿਆ ਹੋਣਾ ਹੈ, ਇੰਨੇ ਦਾ। ਉਹ ਅੰਦਰ ਸੜੀ ਜਾਂਦਾ, ਸੜੀ ਜਾਂਦਾ, ਸੜੀ ਜਾਂਦਾ, ਸੜੀ ਜਾਂਦਾ। ਉਹ ਕਾਹਦਾ ਵਿਆਹ ਵੇਖ ਰਿਹਾ, ਉਹਦੀ ਕਾਹਦੀ ਸਮਾਧੀ ਲੱਗਣੀ, ਉਹ ਤਾਂ ਆਨੰਦ ਹੀ ਨਹੀਂ ਆ ਰਿਹਾ, ਉਹ ਸੜੀ ਜਾਂਦਾ। ਇਹ ਸਾੜਾ ਤੁਹਾਡਾ ਕਿਤੇ ਵੀ ਸ਼ੁਰੂ ਹੋ ਸਕਦਾ, ਕਿਸੇ ਦੀ ਗੱਡੀ 'ਚ ਬੈਠੇ ਹੋਵੋ ਉੱਥੇ ਹੋ ਸਕਦਾ, ਬੱਸ 'ਚ ਬੈਠੋ ਉੱਥੇ ਹੋ ਸਕਦਾ, ਕਿਤੇ ਵੀ। ਇਹ ਨਰਕ ਸਟਾਰਟ, ਸਾੜਾ ਸ਼ੁਰੂ ਨਰਕ ਸਟਾਰਟ, ਜੈਲਸ ਸ਼ੁਰੂ ਨਰਕ ਸਟਾਰਟ, ਫਟਾਫਟ ਨਰਕ 'ਚ ਚਲੇ ਜਾਂਦੇ। ਤੇ ਜਦੋਂ ਬੰਦਾ ਆਪਣੇ ਆਪ ਵਿੱਚ ਬੈਠਾ ਹੈ, ਆਪਣੇ ਆਨੰਦ 'ਚ ਬੈਠਾ, ਫਿਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀ ਉਹ ਰੰਗ ਤਮਾਸ਼ੇ ਕੁਦਰਤ ਦੇ ਵੇਖਦਾ ਹੈ, ਉਹਦੇ ਕੇਲ ਵੇਖਦਾ ਹੈ।
ਜਨਮ ਜਨਮ ਤਾਂ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁਕਾ ਹਰਿਆ।
ਜਨਮਾਂ ਜਨਮਾਂ ਦਾ ਬੰਦਾ ਵਿਛੜਿਆ ਮਿਲ ਗਿਆ, ਮਲਾਪ ਉਹਦਾ ਬਾਹਰ ਨਹੀਂ ਹੁੰਦਾ, ਅੰਦਰ ਹੋ ਜਾਂਦਾ। ਕਾਹਦੇ ਨਾਲ ਹੋ ਜਾਂਦਾ? ਆਪਣੇ ਆਪ ਨਾਲ। ਜਿਵੇਂ ਨਿੱਕਾ ਹੁੰਦਾ ਸੀ, ਜੈਲਸ ਈਰਖਾ ਸਾੜੇ ਨਹੀਂ ਸੀ ਕਰਦਾ, ਆਪਣਾ ਆਪ ਦਾ ਬੜਾ ਸ਼ੁੱਧ ਸੀ ਵੀਰੋ, ਬੜਾ ਸ਼ੁੱਧ ਪੈਦਾ ਹੋਇਆ ਬੰਦਾ, ਅਸ਼ੁੱਧ ਹੋ ਗਿਆ, ਹੋਇਆ ਤੇ ਸ਼ੁੱਧ ਹੈ ਪੈਦਾ, ਸਾਫ ਪੈਦਾ ਹੋਇਆ। ਸ਼ੁੱਧ ਚੀਜ਼ ਦੀ ਕੀਮਤ ਬੜੀ ਹੁੰਦੀ ਹੈ। ਅਸੀਂ ਨਾ ਹੁਣ ਪਿੱਛੇ ਜੇ ਸੋਚਿਆ ਵੀ ਕਿਉਂ ਨਾ ਆਪਾਂ, ਅਸੀਂ ਡੈਰੀ ਬਣਾ ਰਹੇ ਹਾਂ ਵੀ ਦੁੱਧ ਦਾ ਕਰੀਏ, ਲੰਗਰ ਵਿੱਚ ਬੜਾ ਦੁੱਧ ਚਾਹੀਦਾ ਹੁੰਦਾ ਹੈ। ਅਸੀਂ ਫਿਰ ਡੇਰੀ ਤੇ ਪਹਿਲਾਂ ਵੀ ਹੈਗੀ ਸਾਡੇ ਕੋਲ, ਤੇ ਆਪਾਂ ਕਿਹਾ ਵੀ ਕਿਉਂ ਨਾ ਆਪਾਂ ਜ਼ਿਆਦਾ ਰੱਖ ਕੇ ਤੇ ਹੌਲੀ ਹੌਲੀ ਕੋਈ ਪ੍ਰੋਡਕਟ ਬਣਾਈਏ ਵੀ ਅਸਲੀ ਦੁੱਧ ਮਿਲ ਜਾਏ, ਅਸਲੀ ਕਿਸੇ ਨੂੰ ਘਿਓ ਮਿਲ ਜਾਏ, ਅਸਲੀ ਘਰ ਦਾ ਸਾਰਾ ਕੁਛ ਮਿਲ ਜਾਏ। ਤੇ ਕਮਾਲ ਦੀ ਗੱਲ ਇਹ ਹੈ ਵੀ ਸ਼ੁੱਧ ਘਿਓ ਤਿਆਰ ਕਰਾਇਆ ਤੇ 1200 ਨੂੰ ਪਿਆ ਉਹ ਘਿਓ ਤਿਆਰ ਕਰਾਉਣ, 1200 ਨੂੰ। ਤੇ ਮੈਂ ਹੈਰਾਨ ਇਹ ਹੋ ਗਿਆ ਵੀ ਜਿਹੜੇ ਆ 500 ਦਾ ਦੁਕਾਨਾਂ ਤੋਂ ਘਿਓ ਮਿਲ ਜਾਂਦਾ ਦੇਸੀ, ਉਹ ਫਿਰ ਕਾਹਦਾ ਦੇਸੀ ਹੋਇਆ? ਜੇ ਅਸਲੀ ਤਿਆਰ ਕਰਾਓ ਤੇ ਉਹ ਤੇ ਮਹਿੰਗਾ ਹੀ ਬੜਾ ਪੈਂਦਾ। ਇੱਕ ਕਿਲੋ ਘਿਓ, ਇੱਕ ਲੀਟਰ ਕਿੰਨਾ, ਕਿਲੋ ਕਿਲੋ ਘਿਓ ਕਿੰਨਾ ਮਹਿੰਗਾ ਪੈ ਜਾਂਦਾ। ਜਦੋਂ ਉਹਨੂੰ ਤਿਆਰ ਕਰਾ ਕੇ ਵੇਖਿਆ ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਇੰਨਾ ਮਹਿੰਗਾ। ਪਰ ਕਮਾਲ ਦੀ ਗੱਲ ਇਹ ਹੈ, 6-7 ਘਿਓ ਦੁਕਾਨ ਤੋਂ ਲਿਆਂਦੇ, ਸਾਰਿਆਂ ਦੀ ਸਮੈਲ ਚੈੱਕ ਕੀਤੀ, ਡੱਬਾ ਉਹ ਲਾਇਆ ਨਹੀਂ ਉੱਤੇ, ਨਿਸ਼ਾਨੀ ਨਹੀਂ ਲਾਈ, ਉਹ 7 ਘਿਓ ਨੂੰ ਸੁੰਘ ਕੇ ਜਿਹੜਾ ਅਸਲੀ ਆ ਉਹਦਾ ਪਤਾ ਲੱਗ ਜਾਂਦਾ ਵੀ ਆਹ ਅਸਲੀ ਆ, ਬਾਕੀ ਫੇਕ ਆ ਸਾਰੇ ਨਕਲੀ। ਜਦੋਂ ਬੰਦਾ ਸ਼ੁੱਧ ਪੈਦਾ ਹੁੰਦਾ ਨਾ ਆਪਣੇ ਅੰਦਰ, ਵੇਖੋ ਪੈਦਾ ਬੰਦਾ ਸ਼ੁੱਧ ਹੋਇਆ, ਅਸ਼ੁੱਧ ਬਾਅਦ ਹੋਇਆ। ਪੈਦਾ ਬੰਦਾ ਸ਼ਾਂਤ ਹੋਇਆ, ਬਾਅਦ ਅਸ਼ਾਂਤ ਹੁੰਦਾ ਹੌਲੀ 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 ਹੌਲੀ। ਜਿਹੜਾ ਬੰਦਾ ਪੈਦਾ ਹੁੰਦਾ ਹੈ ਉਹ ਅੰਦਰੋਂ ਬਹੁਤ ਸਾਫ਼ ਹੁੰਦਾ ਹੈ, ਹੌਲੀ ਹੌਲੀ ਉੱਤੇ ਖਲਾਰਾ ਪਾਇਆ। ਬੰਦੇ ਨੇ ਨਾ ਆਪਣੇ ਆਪ ਦੇ ਦਰਸ਼ਨ ਕਰ ਲਏ, ਆਪਣੇ ਸ਼ੁੱਧ ਸਰੂਪ ਦੇ ਦਰਸ਼ਨ ਕਰ ਲਏ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਸੁਮਤ ਮਿਲ ਗਈ, ਗਿਆਨ ਨੂੰ ਧਿਆਨ ਵਿੱਚ ਰੱਖਿਆ, ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀ, ਐਸਾ ਮੇਲ ਹੋਇਆ ਫਿਰ ਬੰਦਾ ਕਦੇ ਵਿਛੜਦਾ ਨਹੀਂ, ਆਪਣੇ ਆਪ ਵਿੱਚ ਰਹਿੰਦਾ, ਆਪਣੇ ਆਨੰਦ ਵਿੱਚ ਰਹਿੰਦਾ, ਆਪਣੀ ਮਸਤੀ ਵਿੱਚ ਰਹਿੰਦਾ, ਉਹਨੂੰ ਕਿਸੇ ਤੇ ਡਿਪੈਂਡ ਰਹਿਣ ਦੀ ਲੋੜ ਨਹੀਂ ਵੀ ਕੋਈ ਆਏਗਾ ਫਿਰ ਮੈਨੂੰ ਖੁਸ਼ੀ ਮਿਲੇਗੀ, ਕੋਈ ਮੈਨੂੰ ਕਿਤੇ ਜਾਵਾਂਗਾ ਫਿਰ ਖੁਸ਼ੀ ਮਿਲੇਗੀ। ਬੰਦਾ ਕਹਿੰਦਾ ਮੇਰੀ ਖੁਸ਼ੀ ਲਈ ਮੈਂ ਹੈਗਾ ਇੰਨਾ ਹੀ ਬਹੁਤ ਹੈ, ਮੇਰੇ ਲਈ ਮੈਂ ਹੈਗਾ ਨਾ ਬਸ ਮੈਂ ਬਹੁਤ ਹਾਂ ਇਕੱਲਾ। ਬੰਦਾ ਆਪਣੇ ਆਪ ਵਿੱਚ ਬਹੁਤ ਹੁੰਦਾ ਹੈ, ਇਹ ਤੇ ਬੰਦੇ ਦੀ ਕਮਜ਼ੋਰੀ ਹੈ, ਜਿਹੜਾ ਉਹਨੂੰ ਹੋਰ ਚਾਹੀਦੇ ਨੇ, ਦੁਨੀਆ ਚਾਹੀਦੀ ਹੈ, ਉਹ ਵੀ ਆਵੇ ਆਹ ਵੀ ਆਵੇ। ਬੰਦਾ ਆਪਣੇ ਆਪ ਵਿੱਚ ਬਹੁਤ ਹੁੰਦਾ ਹੈ, ਬੰਦਾ ਆਪਣੇ ਆਪ ਵਿੱਚ ਅਸਲ 'ਚ ਪੂਰਾ ਹੁੰਦਾ ਹੈ, ਪਰ ਪਤਾ ਨਾ ਹੋਣ ਕਰਕੇ ਫਿਰ ਇੱਧਰੋਂ ਲਿਆ ਆਹ ਕਰ ਅਧੂਰਾਪਣ ਉਹਨੂੰ ਫੀਲ ਹੁੰਦਾ ਰਹਿੰਦਾ ਅੰਦਰੇ ਅੰਦਰ। ਪਰ ਜਦੋਂ ਸਮਝ ਲਈ, ਅਕਲ ਲਈ, ਫਿਰ ਆਪਣੇ ਆਪ ਵਿੱਚ ਪੂਰਾ ਹੋ ਗਿਆ। ਤੇ ਕਿਵੇਂ ਬਣੀ ਗੱਲ? ਹੁਣ ਗੱਲ ਐ ਬਣ ਗਈ ਜਿਵੇਂ ਲਾਸਟ ਪੰਕਤੀਆਂ ਵਿੱਚ ਕਹਿੰਦੇ ਐ, ਪਾਣੀ ਦੀਆਂ ਤਰੰਗਾਂ ਪਾਣੀ ਵਿੱਚ ਵਾਪਸ ਮਿਲ ਜਾਣ। ਹਾਂਜੀ,
ਜਲ ਤਰੰਗ ਜਿਉਂ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਧਰਮ ਕੱਟੇ ਕੇ ਵਾੜਾ, ਬੌੜ ਨਾ ਹੋਈਏ ਜੋਲਾ ਜੀਓ।
ਉਹ ਕਹਿੰਦੇ ਜਲ ਤਰੰਗ ਜਿਉਂ ਜਲ ਹੈ ਸਮਾਇਆ, ਪਾਣੀ ਚੋਂ ਨਿਕਲ ਕੇ ਪਾਣੀ ਵਾਪਸ ਛਲ ਉੱਠੀ, ਦੁਬਾਰਾ ਫਿਰ ਪਾਣੀ ਬਣ ਗਈ, ਇਸੇ ਤਰ੍ਹਾਂ ਜੋਤ ਨਾਲ ਜੋਤ ਮਿਲ ਗਈ। ਮੇਰਾ ਮਨ ਉਹ ਸਰਬ ਵਿਆਪੀ ਪਰਮਾਤਮਾ ਨਾਲ, ਕਹਿ ਲਓ ਸਰਬ ਵਿਆਪੀ ਕੁਦਰਤ ਨਾਲ ਮੇਰਾ ਮਨ ਇਕਮਿਕ ਹੋ ਗਿਆ। ਕਹੋ ਨਾਨਕ ਭ੍ਰਮ ਕੱਟੇ ਕਵਾੜਾ, ਮਨ ਦੇ ਜਿਹੜੇ ਭੁਲੇਖੇ ਕਵਾੜ ਜਿਹੜੇ ਸੀ ਉਹ ਕੱਟੇ ਗਏ। ਕਵਾੜ ਕਹਿੰਦੇ ਨੇ ਦਰਵਾਜ਼ੇ, ਬੂਹੇ, ਦਰਬਾਰ ਸਾਹਿਬ ਸਵੇਰੇ ਕਹਿੰਦੇ ਨੇ ਕਵਾੜ ਕਿੰਨੇ ਵਜੇ ਖੁੱਲਣਗੇ, ਕਹਿੰਦੇ ਨਾ ਦਰਵਾਜ਼ਾ ਖੋਲਣ ਨੂੰ ਕੀ ਕਹਿੰਦੇ ਆ, ਕਵਾੜ ਖੋਲਣੇ। ਕਵਾੜ ਖੋਲਤੇ, ਕਹਿੰਦੇ ਮੇਰੇ ਕਵਾੜ ਜਿਹੜੇ ਦਰਵਾਜ਼ੇ ਜੇ ਬਣੇ ਸੀ ਨਾ ਅੱਗੇ, ਮੇਰੇ ਮਨ ਦੇ ਅੱਗੇ ਜਿਹੜੇ ਦਰਵਾਜ਼ੇ ਬਣੇ ਸੀ ਟੁੱਟੀ ਗਏ। ਕਹੋ ਨਾਨਕ ਭ੍ਰਮ ਕੱਟੇ ਕਿਵਾੜਾ, ਉਹ ਕਵਾੜ ਕੱਟਤੇ, ਖੋਲੇ ਨੀ ਕੱਟ ਹੀ ਦਿੱਤੇ, ਵੀ ਰਹੀ ਨੀ ਹੁਣ ਤੇ ਬੰਦ, ਹੁਣ ਤਾਂ ਬੰਦ ਹੋਣਾ ਹੀ ਨੀ ਕਦੇ। ਉਹ ਕਵਾੜ ਕੱਟਤੇ, ਭ੍ਰਮ ਕੱਟੇ ਕਵਾੜਾ, ਭਰਮਾਂ ਦੇ ਜਿਹੜੇ ਕਵਾੜ ਮੇਰੇ ਅੰਦਰ ਬਣੇ ਸੀ ਉਹ ਕੱਟੇ ਗਏ, ਬਹੁੜ ਨਾ ਹੋਈਏ ਜੌਲਾ ਜੀਓ, ਹੁਣ ਕਦੇ ਜੁਦਾ ਨਹੀਂ ਹੋਵਾਂਗੇ। ਜੌਲਾ ਦਾ ਮਤਲਬ ਹੁੰਦਾ ਜੁਦਾ ਹੋਣਾ, ਹੁਣ ਕਦੇ ਅਲੱਗ ਨਹੀਂ ਹੋਵਾਂਗੇ, ਹੁਣ ਐਸਾ ਆਨੰਦ ਬਣਿਆ ਹੈ, ਹੁਣ ਆਪਣੇ ਆਪ ਵਿੱਚ ਰਵਾਂਗੇ, ਆਪਣੇ ਆਪ ਦਾ ਮੇਲ ਹੋ ਗਿਆ, ਹੁਣ ਆਪਣੇ ਆਪ ਚ ਆਨੰਦ ਚ ਰਵਾਂਗੇ, ਮਸਤੀ ਚ ਰਵਾਂਗੇ, ਖਿੜੇ ਖਿੜੇ ਰਵਾਂਗੇ। ਤਾਂ ਮੈਂ ਬੇਨਤੀ ਸਿੱਧੀ ਜੀ ਕਰਦੇ ਹਾਂ, ਜੇ ਆਪਣੇ ਆਪ ਦੇ ਦਰਸ਼ਨ ਕਰਨੇ ਨੇ ਈਰਖਾ ਦੇ ਦਰਸ਼ਨ ਛੱਡੋ, ਜੈਲਸ ਦੇ ਦਰਸ਼ਨ ਛੱਡੋ, ਸਾੜੇ ਦੇ ਦਰਸ਼ਨ ਛੱਡੋ। ਹੁਣ ਜਦੋਂ ਅੰਦਰ ਨਿਗਾਹ ਮਾਰੀ ਦੀ ਹੈ, ਕਹਿੰਦਾ ਮੈਂ ਅੰਦਰ ਝਾਤੀ ਮਾਰਦਾ ਰੱਬ ਦੇਖਦਾ ਹੀ ਨਹੀਂ, ਦਿਸੇ ਕੀ ਸਾੜਾ ਦੇਖਦਾ, ਜੈਲਸ ਦੇਖਦੀ ਹੈ, ਈਰਖਾ ਦੇਖਦੀ ਹੈ, ਅੰਦਰ ਤੇ ਇੰਨਾ ਗੰਦ ਪਿਆ ਰੱਬ ਸਵਾਹ ਦਿਸੇ। ਇਹ ਸਾਰੇ ਪਰੇ ਕਰੋ, ਫਿਰ ਪਰਮਾਤਮਾ ਹੀ ਆ, ਅਸੀਂ ਰੱਬ ਦਾ ਰੂਪ ਤੇ ਹੈਗੇ ਹੀ, ਬੰਦਾ ਹੀ ਰੱਬ ਦਾ ਰੂਪ ਹੈ, ਹੋਰ ਰੱਬ ਕੋਈ ਵੱਖਰਾ ਥੋੜਾ ਹੈ। ਤੇ ਜਿਹੜਾ ਅੰਦਰ ਆ ਖਲਾਰਾ ਜਾ ਪਿਆ, ਇਹਨੂੰ ਜਰਾ ਟਕਾ ਲੈ, ਬਸ ਫਿਰ ਅੰਦਰ ਹੀ ਰੱਬ ਦਿਸ ਪੈਣਾ, ਹੋਰ ਕਿਤੇ ਜਾਣਾ ਥੋੜਾ ਪੈਣਾ, ਕਿਸੇ ਦੀ ਲੋੜ ਥੋੜਾ ਪੈਣੀ ਹੈ, ਉਹ ਤੇ ਸਾਡੇ ਵਿੱਚ ਹੀ ਸੀ, ਸਾਡੇ ਅੰਦਰ ਹੀ ਸੀ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਸਵਾਓ ਨਾ ਜਾਣਾ ਮੂੜਾ, ਮਾਇਆ ਪਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਣ ਸਭ ਕਹਿ ਨਿਕਟ ਖੜਾ। ਫਿਰ ਪਤਾ ਲੱਗ ਜਾਂਦਾ ਜਿੱਧਰ ਵੀ ਵੇਖਦਾ ਪਰਮਾਤਮਾ ਹੀ ਦਿਖਦਾ ਮੈਨੂੰ, ਹਰ ਬੰਦੇ ਵਿੱਚ, ਹਰ ਥਾਂ ਤੇ, ਹਰ ਰੁੱਖ ਵਿੱਚ, ਮਨੁੱਖ ਵਿੱਚ, ਸਾਰੇ ਪਾਸੇ। ਰਾਮ ਬੋਲੇ ਰਾਮਾ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ, ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਖੜੋ ਜੀ, ਭੈਣਾ ਬੋਲੋ, we'll be right back.
ਸਾਰੀਆਂ ਘਟਾਂ ਦੇ ਵਿੱਚ
ਫਿਰ ਦੇਰ ਮੇਰ ਨਾ ਕਰੀਏ ਸੌਖਾ ਨਹੀਂ ਹੈ, ਕਹਿਣਾ ਬੜਾ ਸੌਖਾ ਹੈ, ਤੇਰ ਮੇਰ ਛੱਡ ਦਿਆਂਗੇ, ਜੈਲਸ ਛੱਡ ਦਿਆਂਗੇ, ਈਰਖਾ ਛੱਡ ਦਿਆਂਗੇ, ਸਾੜਾ ਛੱਡ ਦਿਆਂਗੇ, ਇਹ ਗੱਲਾਂ ਕਹਿਣ ਦੀਆਂ, ਇਹ ਥਿਊਰੀ ਹੈ ਸਿਰਫ, ਇਹਨੂੰ ਪ੍ਰੈਕਟੀਕਲ ਕਰਨਾ ਬਹੁਤ ਔਖਾ ਹੁੰਦਾ, ਜ਼ਿੰਦਗੀ 'ਚ ਲਾਗੂ ਕਰਨਾ ਬਹੁਤ ਔਖਾ ਹੈ। ਤੇ ਰੱਬ ਦਿਆਂ ਬੰਦਿਆਂ ਨੂੰ ਹੀ ਰੱਬ ਸਮਝਣਾ ਵੀ ਆਹੀ ਸਾਰਾ ਕੁਝ ਪਰਮਾਤਮਾ ਹੀ ਹੈ, ਹੋਰ ਪਰਮਾਤਮਾ ਸਭ ਨੂੰ ਰੱਬ ਦਾ ਹੀ ਰੂਪ ਸਮਝ ਕੇ ਡੀਲ ਕਰਨਾ ਹਰ ਬੰਦੇ ਨਾਲ। ਮੈਨੂੰ ਰੱਬ ਮਿਲੇਗਾ, ਮੈਂ ਰੱਬ ਨੂੰ ਐਂ ਮਿਲਾਂਗਾ, ਤੂੰ ਬੰਦੇ ਨੂੰ ਐਂ ਮਿਲ ਵੀ ਸੱਚੀ ਰੱਬ ਹੀ ਹੈ, ਫਿਰ ਮਿਲ ਕੇ ਵੇਖ ਵੀ ਰੱਬ ਦਾ ਹੀ ਰੂਪ ਹੈ। ਤੇਰ ਮੇਰ ਦੂਰ ਕਰ ਮੌਜਾਂ ਮਾਣੀਏ, ਰੱਬ ਦਿਆਂ ਬੰਦਿਆਂ ਨੂੰ ਰੱਬ ਜਾਣੇ। ਇਸ ਕਰਕੇ ਅੰਦਰ ਤੇਰ ਮੇਰ ਖਤਮ ਕਰ ਦੇਣੀ, ਤੇਰ ਮੇਰ ਇੰਨੀ ਸੌਖੀ ਨਿਕਲਦੀ ਨਹੀਂ ਹੈ। ਕਹਿੰਦੇ ਜ਼ਰੂਰ ਆ ਕੱਢ ਦਿਆਂਗੇ, ਬੜਾ ਸੌਖਾ ਹੈ, ਪਰ ਜਦੋਂ ਇਹਨੂੰ ਕੱਢਣਾ ਪੈਂਦਾ ਫੇਰ ਪਤਾ ਲੱਗਦਾ ਹੈ। ਸਭ ਤੋਂ ਔਖੀ ਜੇ ਸਫਾਈ ਹੈ ਦੁਨੀਆਂ ਵਿੱਚ ਤੇ ਬੰਦੇ ਦੇ ਮਨ ਦੀ ਸਫਾਈ ਔਖੀ ਹੈ, ਸਭ ਤੋਂ ਔਖੀ ਸਫਾਈ ਹੈ ਬੰਦੇ ਦੇ ਮਨ ਤੇ। ਬੰਦਾ ਆਪਣੇ ਆਪ ਨਾਲ ਤੇ ਪੰਜ ਮਿੰਟ ਤੁਸੀਂ ਅੱਖਾਂ ਬੰਦ ਕਰਕੇ ਭਾ ਦਿਓ, ਬਹਿਣਾ ਹੀ ਨਹੀਂ ਚਾਹੁੰਦਾ, ਕਹਿ ਦਿਓ ਪੰਜ ਮਿੰਟ ਬਹਿ ਇੱਥੇ, ਕਿੱਥੇ ਬਹਿੰਦਾ? ਅੱਖਾਂ ਬੰਦ ਕਰਕੇ ਕਿ ਬਹਿ, ਇਕੱਲਾ ਬਹਿ ਜਾ, ਫੋਨ ਪਰੇ ਰੱਖ ਦੇ, ਕੋਈ ਹੈ ਨਹੀਂ ਨੇੜੇ, ਤੇ ਪੰਜ ਮਿੰਟ ਵੀ ਆਪਣੇ ਤੋਂ ਭੱਜਦਾ, ਆਪਣੇ ਆਪ ਨਾਲ ਬਹਿਣਾ ਇਹ ਸਾਫ਼ ਕਿੱਥੋਂ ਕਰ ਲੂ, ਤੇ ਵੇਖ ਵੀ ਨਹੀਂ ਸਕਦਾ ਬੰਦਾ, ਆਪਣੇ ਆਪ ਨੂੰ ਵੇਖਣਾ ਵੀ ਨਹੀਂ ਚਾਹੁੰਦਾ, ਇੰਨੀ ਉਹਨੂੰ ਅਲਕਤ ਆਉਂਦੀ ਵੀ ਪਰੇ ਹਟ, ਆਪਣੇ ਆਪ ਨੂੰ ਬਹਿਣਾ ਵੀ ਨਹੀਂ ਚਾਹੁੰਦਾ, ਸਫਾਈ ਕਿੱਥੋਂ ਕਰੇਗਾ? ਤੇ ਮਨ ਦੀ ਸਫਾਈ ਕਰਨੀ, ਮਨ ਨੂੰ ਸ਼ੁੱਧ ਕਰਨਾ, ਆਪਣੇ ਆਪ ਨੂੰ ਸਾਫ਼ ਕਰੀਏ, ਅਸੀਂ ਖੁਦ ਪਰਮਾਤਮਾ ਦਾ ਰੂਪ ਹਾਂ, ਸਾਨੂੰ ਕੁਛ ਲੱਭਣਾ ਨਹੀਂ ਪੈਣਾ। ਸਾਡੇ ਅੰਦਰ ਆਨੰਦ ਦਾ ਸਾਗਰ ਵਹਿ ਰਿਹਾ ਹੈ, ਸਾਡੇ ਅੰਦਰ ਖੁਸ਼ੀਆਂ ਦਾ ਸਾਗਰ ਵਹਿ ਰਿਹਾ ਹੈ, ਸਾਡੇ ਆਪੇ ਦੇ ਅੰਦਰ ਇੰਨਾ ਆਨੰਦ ਹੈ, ਇੰਨਾ ਆਨੰਦ ਹੈ, ਬਸ ਮਾੜਾ ਜਿਹਾ ਉੱਪਰਲੀਆਂ ਛੱਲਾਂ ਨੂੰ ਸ਼ਾਂਤ ਕਰਨ ਦੀ ਲੋੜ ਹੁੰਦੀ ਹੈ। ਤਾਂ ਕਰਕੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ, ਕਾਢ ਪੀਏ ਪਨਿਹਾਰ, ਬੰਦੇ ਦੇ ਅੰਦਰ ਹੀ ਅੰਮ੍ਰਿਤ ਦਾ ਖੂਹ ਹੈ। ਜੇ ਗਿਆਨ ਲਵੇ, ਅਕਲ ਲਵੇ, ਜ਼ਿੰਦਗੀ ਸੋਹਣੀ ਬਤੀਤ ਕਰੇ ਤੇ ਆਪਣੇ ਆਪ ਫਿਰ ਬੰਦਾ ਅੰਦਰੋਂ ਸ਼ਾਂਤ ਰਹਿੰਦਾ। ਸੋ ਸਰਬ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਗੁਰਬਾਣੀ ਪੜ੍ਹਦੇ ਰਿਹਾ ਕਰੋ, ਸਮਝ ਆਵੇ ਤਾਂ ਵੀ ਚੰਗੀ ਗੱਲ ਹੈ, ਜੇ ਨਹੀਂ ਵੀ ਆਉਂਦੀ ਤਾਂ ਵੀ ਸਹਿਜ ਪਾਠ ਕੁਝ ਨਾ ਕੁਝ ਸ਼ਬਦ ਗੁਰਬਾਣੀ ਦੇ ਪੜ੍ਹਦੇ ਰਿਹਾ, ਜਿੱਦਣ ਕਿਤੇ ਸਮਝ ਆ ਜਾਏਗੀ ਸ਼ਬਦ ਕੀ ਕਹਿੰਦਾ, ਉਦਣ ਫਿਰ ਤੁਹਾਨੂੰ ਆਨੰਦ ਵੀ ਜ਼ਿਆਦਾ ਆਏਗਾ। ਚਲੋ ਇੰਨਾ ਹੋ ਜਾਏਗਾ, ਯਾਦ ਤੇ ਹੋਈ ਹੋਵੇਗੀ ਨਾ, ਕੰਠ ਹੋਏਗੀ, ਅਰਥ ਜਿੱਦਣ ਸਮਝ ਆਏਗਾ ਫਿਰ ਉਦਣ ਸਹੀ। ਪਰ ਬਾਣੀ ਕਿਸੇ ਨਾ ਕਿਸੇ ਰੂਪ ਵਿੱਚ ਭਾਵੇਂ ਸਹਿਜ ਪਾਠ ਕਰ ਲਓ, ਭਾਵੇਂ ਘਰ ਵੈਸੇ ਸ਼ਬਦ ਪੜ੍ਹਦੇ ਰਿਹਾ ਕਰੋ, ਗੁਰਬਾਣੀ ਪੜ੍ਹਦੇ ਰਿਹਾ ਕਰੋ, ਗੁਰਬਾਣੀ ਵਿੱਚ ਮਨ ਲੱਗਿਆ ਰਵੇ। ਗੁਰਬਾਣੀ ਮਨ ਦੀ ਗੱਲ ਕਰਦੀ ਹੈ, ਸਾਰੀ ਗੁਰਬਾਣੀ ਮਨ ਦੀ ਗੱਲ ਕਰਦੀ, ਹਰ ਸ਼ਬਦ ਵਿੱਚ ਮਨ ਦੀ ਗੱਲ ਹੈ। ਮਾਈਂਡ ਕੰਟਰੋਲ ਕਰੋ, ਮਨ ਸ਼ਾਂਤ ਕਰੋ, ਮਨ ਨੂੰ ਏਦਾਂ ਸਮਝਾਓ, ਮਨ ਨੂੰ ਐਂ ਕਹੋ, ਮਨ ਨੂੰ ਐਂ ਕਹੋ। ਗੁਰੂ ਸਾਹਿਬ ਤੇ ਕਹਿੰਦੇ ਨੇ ਜੱਗ ਜਿੱਤਣ ਕੀ ਤੁਰੇਗਾ, ਆਪਾਂ ਪੜ੍ਹਦੇ ਨਾ ਵੀ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਇੱਕ ਵਾਰ ਪੜ੍ਹ ਲੈਂਦੇ ਹਾਂ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਪਾਤਸ਼ਾਹ ਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਭਾਈ ਤੈਨੂੰ ਸਾਰਾ ਜੱਗ ਜਿੱਤਣ ਦੀ ਲੋੜ ਨਹੀਂ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਸਾਰਾ ਜਗ ਜਿੱਤਿਆ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਵਿਰਲਾ ਵਿਰਲਾ ਮੋੜੇ ਬਿਰਲਾ ਬਿਰਲਾ ਮੋੜੇ
ਬਿਰਲਾ ਬਿਰਲਾ ਮੋੜੇ ਬਿਰਲਾ ਬਿਰਲਾ ਮੋੜੇ
ਕੋਈ ਬਿਰਲਾ ਬਿਰਲਾ ਮੋੜੇ
ਬਿਰਲਾ ਬਿਰਲਾ ਮੋੜੇ
ਕੋਈ ਬਿਰਲਾ ਬਿਰਲਾ ਮੋੜੇ ਕੋਈ ਬਿਰਲਾ ਬਿਰਲਾ ਮੋੜੇ ਬਿਰਲਾ ਬਿਰਲਾ ਮੋੜੇ ਬਿਰਲਾ ਬਿਰਲਾ ਮੋੜੇ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਕਾਂ ਨੂੰ ਮਨ ਛੋਟੇ ਆਪਣਾ ਨਹੀਂ ਤੇਰਾ ਹੋਏ ਬਸਾ ਨਹੀਂ ਫਿਰੇ ਡੋਲਦਾ ਮਨਾ ਖੋਤੇ ਆਸਾ ਨਹੀਂ ਤੇ ਕੌਡੀਆਂ ਤੇ ਫਿਰੇ
ਡੋਲਦਾ
ਕੌਡੀਆਂ ਤੇ ਫਿਰੇ ਡੋਲਦਾ ਹੋਏ ਮਨਾ ਖੋਤੇ ਆਸਾ
ਨਹੀਂ ਤੇਰਾ ਕੌਡੀਆਂ ਤੇ ਫਿਰੇ
ਡੋਲਦਾ ਇਹਦਾ ਭਰੋਸਾ ਨਹੀਂ ਕਿਹੜੇ ਵੇਲੇ ਕਦੋਂ ਡੋਲ ਜਾਏ। ਸਭ ਤੋਂ ਪਹਿਲਾਂ ਆਪਣੇ ਮਨ ਤੇ ਕੰਮ ਕਰੋ, ਇਹਨੂੰ ਕਾਬੂ ਕਰਨ ਲਈ ਕੰਟਰੋਲ ਕਰਨ ਲਈ ਯਤਨ ਕਰੋ। ਇਹ ਜਿਹੜਾ ਭੱਜਿਆ ਫਿਰਦਾ ਦੌੜਿਆ ਫਿਰਦਾ ਇਹਦੇ ਤੇ ਵਰਕ ਸਭ ਤੋਂ ਪਹਿਲਾਂ ਕਰੋ। ਹੈਲਥ ਬਾਅਦ ਵਿੱਚ ਮੈਂਟਲ ਹੈਲਥ ਪਹਿਲਾਂ ਸਰੀਰ ਨਾਲੋਂ ਵੀ ਪਹਿਲਾਂ ਬੰਦੇ ਦੇ ਮਨ ਦੇ ਉੱਤੇ ਕਾਬੂ ਹੋਣਾ ਚਾਹੀਦਾ ਇਹਦੇ ਤੇ ਕੰਮ ਕਰੋ ਆਓ ਅਗਲੇ ਐਤਵਾਰ ਦਾ ਦੀਵਾਨ ਮੰਥਲੀ ਪ੍ਰੋਗਰਾਮ ਹੋਣਾ ਦੀਵਾਨ ਹਾਲ ਵਿੱਚ ਦੀਵਾਨ ਲੱਗਣਾ ਹੈ ਭਾਵੇਂ ਫਸਲਾਂ ਦੀਆਂ ਵਢਾਈਆਂ ਦਾ ਵੀ ਅੱਜ ਕੱਲ੍ਹ ਜ਼ੋਰ ਸ਼ੁਰੂ ਹੋ ਗਿਆ ਕਿਧਰੇ ਵਢਾਈਆਂ ਨੇ ਨਾਲ ਹੀ ਬਜਾਈਆਂ ਸ਼ੁਰੂ ਹੋ ਗਈਆਂ ਪਰ ਸਰਬ ਮਾਈ ਭਾਈ ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ 5 ਤਰੀਕ ਐਤਵਾਰ ਜਿਹੜਾ ਅਗਲਾ ਜ਼ਰੂਰ ਦਰਸ਼ਨ ਦੇਣੇ ਮੰਥਲੀ ਦੀਵਾਨ ਹੋਏਗਾ ਦੀਵਾਨ ਹਾਲ ਵਿੱਚ ਸਮਾਗਮ ਕਰਾਂਗੇ ਢੱਡਰੀਆਂ ਪਿੰਡ ਵਿੱਚ ਮੇਰੇ ਮਾਤਾ ਜੀ ਦੀ ਯਾਦ ਵਿੱਚ ਕਿਉਂਕਿ ਉਸ ਪਿੰਡ ਦੇ ਨੂੰਹ ਸਨ ਪਿੰਡ ਵਾਲਿਆਂ ਵੱਲੋਂ ਵੀ ਆਪਣੇ ਵੱਲੋਂ ਵੀ ਇੱਕ ਪ੍ਰੋਗਰਾਮ ਰੱਖਿਆ 3 ਦਿਨ ਦਾ ਸਮਾਗਮ 16, 17, 18 ਨਵੰਬਰ ਦਾ ਜਿਹੜਾ ਆਹ ਮਹੀਨਾ ਚੜ੍ਹ ਰਿਹਾ ਪਰਸੋਂ ਤੋਂ ਅੱਜ 29 ਤਰੀਕ ਹੈ 30, 31 ਦੋ ਦਿਨ ਰਹਿ ਗਏ ਫਿਰ ਨਵੰਬਰ ਦਾ ਮਹੀਨਾ ਸ਼ੁਰੂ ਹੋ ਜਾਣਾ 29 ਉੱਥੇ ਪ੍ਰੋਗਰਾਮ 3 ਦਿਨ ਦਾ ਰੱਖਿਆ 16, 17 ਤੇ 18 ਨਵੰਬਰ 3 ਦੀਵਾਨ ਰਾਤ ਦੇ ਮੌਸਮ ਸੋਹਣਾ ਹੈ ਢੱਡਰੀਆਂ ਵਿੱਚ ਸੋ ਆਪ ਸੰਗਤਾਂ ਜਿੱਥੇ ਜਿਨ੍ਹਾਂ ਨੂੰ ਪਤਾ ਲੱਗੇ ਉੱਥੇ ਵੀ ਦਰਸ਼ਨ ਦੇਣੇ ਤੇ ਪਰਮੇਸ਼ਵਰ ਦੁਆਰ ਗੁਰਦੁਆਰਾ ਸਾਹਿਬ ਵਿੱਚ ਅਗਲੇ ਐਤਵਾਰ ਜ਼ਰੂਰ ਦਰਸ਼ਨ ਦੇਣੇ ਬਾਕੀ ਕੋਸ਼ਿਸ਼ ਕਰਦੇ ਹਾਂ ਜੇ ਲਾਈਵ ਪ੍ਰੋਗਰਾਮ ਰਾਤ ਦੇ 1-2 ਹੋਰ ਕਰਦਿਆ ਕਰੀਏ ਇੱਕ ਦੀਵਾਨ ਤੇ ਲੱਗਦਾ ਹੀ ਹੈ ਐਤਵਾਰ ਦਾ ਵੀਕਲੀ ਇੱਕ ਅੱਧਾ ਹੋਰ ਜ਼ਰੂਰ ਨਾਲ ਐਡ ਕਰੀਏ ਰਾਤ ਵੇਲੇ ਸੈਚਰਡੇ ਦਾ ਹੋ ਜਾਇਆ ਕਰੇ ਘੰਟਾ ਡੇਢ ਘੰਟਾ 2 ਘੰਟੇ ਚਲੋ ਸੰਗਤ ਇੱਥੇ ਜੇ ਨਹੀਂ ਆ ਸਕਦੀ ਘਰਾਂ 'ਚ ਬਹਿ ਕੇ ਫਿਰ ਨੈੱਟ ਦੇ ਉੱਤੇ ਇੰਟਰਨੈੱਟ ਤੇ ਸਾਰੇ ਸੁਣ ਲੈਂਦੇ ਰਾਤ ਦਾ ਦੀਵਾਨ ਇੱਕ ਕੋਸ਼ਿਸ਼ ਕਰਦੇ ਹਾਂ ਵੀਕ ਦੇ ਵਿੱਚ ਇੱਕ ਪ੍ਰੋਗਰਾਮ ਰਾਤ ਦਾ ਹੋ ਜਾਇਆ ਕਰੇ ਜਿਹੜਾ ਘਰਾਂ 'ਚ ਸੰਗਤ ਸੁਣ ਲਵੇ ਤੇ ਇੱਕ ਦੀਵਾਨ ਫਿਰ ਇੱਥੇ ਆ ਕੇ ਸੰਗਤ ਐਤਵਾਰ ਸੁਣ ਸਕਦੀ ਹੈ ਬਾਕੀ ਸਾਰੀਆਂ ਸੰਗਤਾਂ ਦਾ ਧੰਨਵਾਦ ਦੂਰੋਂ ਨੇੜੋਂ ਚੱਲ ਕੇ ਆਪ ਜੀ ਨੇ ਦਰਸ਼ਨ ਦਿੱਤੇ ਹਨ ਜੀ ਆਇਆਂ ਲੰਗਰ 'ਚ ਬੈਠ ਕੇ ਆਰਾਮ ਨਾਲ ਪ੍ਰਸ਼ਾਦਾ ਛਕ ਕੇ ਗੁਰੂ ਗੁਰੂ ਕਰਦੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਇਓ ਸਰਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦਰਸ਼ਨ ਐਤਵਾਰ ਜ਼ਰੂਰ ਦੇਣੇ ਅਗਲੇ ਸੋ ਸਾਰੀ ਸੰਗਤ ਹੁਣ ਗੱਜ ਕੇ ਪੜੋ ਕੋਈ ਰਸਨਾ ਵਾਂਝੀ ਨਾ ਰਵੇ ਪਹਿਲੇ ਹਿੱਸੇ 'ਚ ਦਾਸ ਫਿਰ ਸਭ ਭਾਈ ਫਿਰ ਸਭ ਭੈਣਾਂ ਵੀ ਗੱਜ ਕੇ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਸਾਰੇ ਸਿੰਘ ਬੋਲੋ ਸਾਰੀਆਂ ਭੈਣਾਂ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਜੀ ਸ੍ਰੀ ਹਰ ਰਾਏ ਸਾਹਿਬਾਨ ਹੈ ਗੁਰੂ ਸ੍ਰੀ ਹਰ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਪੜੋ ਪੜੋ ਗੁਰੂ ਸ੍ਰੀ ਹਰ ਵਾਰੀਆਂ ਪੈਣ ਗੁਰੂ ਸ੍ਰੀ ਹਰ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਪੜਿਆ ਕਰੋ ਗੱਜ ਕੇ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਸਾਧ ਸੰਗਤ ਜੀ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ ਵਾਹਿਗੁਰੂ 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 ਬੋ ਵਾਹਿਗੁਰੂ 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 ਬੋ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਧੰਨ ਵਾਹਿਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਚੰਗਿਆਈਆਂ ਪੁਰਿਆਈਆਂ ਵਚੈ ਧਰਮ ਹਦੂਰ ਕਰਮੀਆਂ ਕੋ ਜਿੰਨੀ ਨਾਮ ਧਿਆਇ ਪ੍ਰੇਮ ਸੰਗਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਅਰਦਾਸ ਹਮਾਰੀ ਜੀਓ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਬਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਤਾਂ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੂਲਾ ਸਿੰਘ ਮੁਖਤਿਆਰ ਸਿੰਘ ਸ਼ਮਸ਼ੇਰ ਸਿੰਘ ਸਿਕੰਦਰ ਸਿੰਘ ਗਗਨਦੀਪ ਕੌਰ ਕਰਮਜੀਤ ਸਿੰਘ ਰੁਪਿੰਦਰ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸੈ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ।